ਵਾਹਿਗੁਰੂ ਸਾਹਿਬ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸਤ ਯੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਗੁਰੂ ਗ੍ਰੰਥ ਕਲਯੁਗ ਕਹਿਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮੈਂ ਭੇਦ ਨਾ ਰੰਚਕ ਮਾਨ ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ ਬੰਧਨ ਕੰਧਨ ਸੁਖ ਸਦਨ ਦੁਖ ਮਰਦਨ ਨਿਰਧਾਰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਬਖਿਆਨ ਪੂਰਨ ਦੇਖਿਓ ਆਤਮਾਨ ਦੁਆਤੈ ਸਰਬ ਨਿਵਾਰ ਹੈ ਸ਼ਾਂਤ ਮਨ ਸੰਤ ਜੇ ਤਿਹ ਪਦ ਨਮੋ ਹਮਾਰ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਭਾਵ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਹਫ਼ਤਾਵਾਰੀ ਦੀਵਾਨ ਵਿੱਚ ਸਤਿਗੁਰਾਂ ਦੇ ਪਾਵਨ ਦਰਬਾਰ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਨਾਂ ਦੇ ਨਾਲ ਸੁਸ਼ੋਭਿਤ ਪਾਵਨ ਅਸਥਾਨ ਔਰ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਕਥਾ ਕੀਰਤਨ ਸੁਖਦਾਈ ਦਾ ਆਨੰਦ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ਿਆ ਹੋਇਆ ਹੈ। ਭਾਈ ਜਸਵੰਤ ਸਿੰਘ ਜੀ ਰਾਗੀ ਸਾਹਿਬ ਜਿਨ੍ਹਾਂ ਦੀ ਬਾਬਤ ਆਪ ਜੀ ਨੇ ਗੁਰਦੁਆਰੇ ਦੇ ਪ੍ਰਬੰਧਾਂ ਵੱਲੋਂ ਭਾਈ ਸਾਹਿਬ ਉਹਨਾਂ ਦੀ ਰਚਨਾ ਤੋਂ ਆਪ ਜੀ ਨੂੰ ਜਾਣਕਾਰੀ ਮਿਲੀ ਗਈ ਹੈ ਵੀ 14 ਸਾਲ ਦੀ ਉਮਰ ਤੋਂ ਪਹਿਲਾਂ ਆਪਣੇ ਪਿਤਾ ਜੀ ਨਾਲ ਫਿਰ ਸੁਤੰਤਰ ਲੰਮੇ ਸਮੇਂ ਤੋਂ ਕੀਰਤਨ ਦੀ ਸੇਵਾ ਕਰਦੇ ਆ ਰਹੇ ਉਹਨਾਂ ਦੀ ਰਸਨਾ ਦੁਆਰਾ ਕੀਰਤਨ ਸਰਵਣ ਕੀਤਾ ਹੈ। ਆਓ ਜੋ ਸਮਾਂ ਗੁਰਮਤਿ ਵਿਚਾਰਾਂ ਲਈ ਆਪ ਜੀ ਨੇ ਹੁਣੇ ਹੁਣ ਸਰਵਣ ਵੀ ਕਰ ਲਿਆ ਹੈ ਤੇ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ 1 ਵਜੇ ਤੱਕ ਜੋ ਸਮਾਂ ਗੁਰਮਤਿ ਵਿਚਾਰਾਂ ਦਾ ਹੈ, ਮਨ ਵਿਰਤੀਆਂ ਇਕਾਗਰ ਕਰੋ, ਕਿਉਂਕਿ ਮਨ ਨੇ ਜਦੋਂ ਵੀ ਬਾਹਰ ਮੁਖਾਉਣਾ ਹੈ ਇਹ ਆਪਣੇ ਇੰਦਰਾਂ ਦੁਆਰਾ, ਜਿਹੜੇ ਦੇਹ ਦੇ ਇੰਦਰੇ ਨੇ, ਸਰੀਰ ਦੇ ਇੰਦਰੇ ਔਰ ਮਨ ਦੀਆਂ ਬਿਰਤੀਆਂ, ਇਹ ਦੋ ਸ਼ਕਤੀਆਂ ਜਿਹੜੀਆਂ ਬਾਹਰ ਮੁੱਖ ਕਰਦੀਆਂ, ਅੰਤਰਮੁਖ ਹੋ ਕੇ ਬੈਠਣਾ, ਸ਼ਬਦ ਦੀ ਵਿਚਾਰ ਵਿੱਚ ਧਿਆਨ ਰੱਖਣਾ, ਸਵਾਸਾਂ ਦੀ ਸਫਲਤਾ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਬਹੁਤ ਸਿੰਘ ਸਿੰਘੜੀਆਂ ਗੁਰੂ ਦੇ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਕਰਮੀਧਰ ਪਾਤਸ਼ਾਹ ਦਾ ਪਰਿਵਾਰ ਸੁਖੀ ਵਸੈ, ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਦਰ ਦ੍ਰਿਸ਼ਟੀ ਦਾ ਜ਼ਿਕਰ ਹੈ, ਉਹ ਕਈ ਰੂਪਾਂ ਦੇ ਅੰਦਰ ਹੈ ਕਿ ਜੇ ਗੁਰੂ ਸਾਹਿਬ ਕਿਰਪਾ ਭਰੇ ਨੇਤਰਾਂ ਦੇ ਨਾਲ ਕਿਸੇ ਵੱਲ ਵੇਖਦੇ ਸਨ ਤਾਂ ਬਿਨਾਂ ਹੀ ਜਪ ਤਪ ਕਰਨ ਤੋਂ, ਬਿਨਾਂ ਹੀ ਪਾਠ ਪੂਜਾ ਕਰਨ ਤੋਂ, ਬੇਅੰਤ ਲੋਕ ਐਸੇ ਹਨ ਜਿਹੜੇ ਕੇਵਲ ਗੁਰੂ ਦੀ ਦ੍ਰਿਸ਼ਟੀ ਨਾਲ ਹੀ ਤੁਰ ਗਏ, ਜਿਹਨਾਂ ਨੂੰ ਕੁਛ ਵੀ ਨਹੀਂ ਕਰਨਾ ਪਿਆ। ਔਰ ਇਹ ਦ੍ਰਿਸ਼ਟੀ ਜਿੱਥੇ ਗੁਰੂ ਸਾਹਿਬ ਦੇ ਕੋਲ ਹੈ ਉੱਥੇ ਦ੍ਰਿਸ਼ਟੀ ਗੁਰਸਿੱਖਾਂ ਦੇ ਕੋਲ ਵੀ, ਇਸੇ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਗੁਰੂ ਦੇ ਸਤਿਕਾਰ ਦੀ ਪਰੰਪਰਾ ਹੈ ਉੱਥੇ ਗੁਰਸਿੱਖਾਂ ਦੇ ਸਤਿਕਾਰ ਦੀ ਵੀ ਪਰੰਪਰਾ ਹੈ। ਜਿੱਥੇ ਪਰਮੇਸ਼ਰ ਦੀ ਕਲਾ ਗੁਰੂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਤੇ ਗੁਰੂ ਦੀ ਆਪਣੀ ਜੋਤ ਜਿਹੜੀ ਕਲਾ ਗੁਰੂ ਗ੍ਰੰਥ ਸਾਹਿਬ ਚ ਵਰਤ ਰਹੀ ਹੈ, ਜਿਹੜਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤ ਰਿਹਾ ਉਹ ਗੁਰਸਿੱਖਾਂ ਚ ਵੀ ਵਰਤ ਰਿਹਾ। ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਸਰਗੁਣ ਸਰੂਪ ਸਾਧ ਸੰਗਤ ਹੈ, ਗੁਰਸਿੱਖਾਂ ਜਿੱਥੇ ਗੁਰੂ ਦੇ ਚਰਨਾਂ ਦਾ ਪ੍ਰਤਾਪ ਹੈ ਗੁਰਸਿੱਖਾਂ ਦੇ ਚਰਨਾਂ ਦਾ ਵੀ ਪ੍ਰਤਾਪ ਹੈ, ਜਿੱਥੇ ਗੁਰੂ ਦੇ ਦਰਸ਼ਨਾਂ ਦਾ ਫਲ ਹੈ ਗੁਰਸਿੱਖਾਂ ਦੇ ਦਰਸ਼ਨਾਂ ਦਾ ਵੀ ਫਲ ਹੈ, ਜਿੱਥੇ ਗੁਰੂ ਦੀ ਸੇਵਾ ਦਾ ਫਲ ਹੈ ਉੱਥੇ ਗੁਰਸਿੱਖਾਂ ਦੀ ਸੇਵਾ ਦਾ ਵੀ ਫਲ ਹੈ। ਇਸ ਰਿਸ਼ਤੇ ਨੂੰ ਓਤ ਪੋਤ ਰਿਸ਼ਤਾ ਮੰਨਿਆ ਗਿਆ, ਤਾਣੇ ਔਰ ਪੇਟੇ ਵਿੱਚ ਸੂਤ ਇੱਕੋ ਹੀ ਹੁੰਦਾ ਹੈ, ਨਾਮ ਦੋਨ ਕੇ ਸੂਤ ਹੈ ਇਹ ਪੇਟਾ ਹੈ, ਨਾਮ ਦੋਨ ਕੇ ਗੁਰੂ ਹੈ ਇਹ ਸਿੱਖ ਹੈ, ਪਰ ਓਤ ਪੋਤ ਰਿਸ਼ਤਾ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਇਸ ਗੱਲ ਨੂੰ ਜਿਉਂ ਜਿਉਂ ਸਾਡੇ ਵਿੱਚ ਅਗਿਆਨਤਾ ਦੇ ਕਾਰਨ ਅਸੀਂ ਇਸ ਗੱਲ ਨੂੰ ਛੱਡ ਰਹੇ ਹਾਂ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਤਾਂ ਕਰਦੇ ਹਾਂ ਪਰ ਗੁਰਸਿੱਖਾਂ ਦੇ ਸਤਿਕਾਰ ਦੀ ਗੱਲ ਜਿਹੜੀ ਹੈ ਉਹ ਸਾਡੇ ਵਿੱਚੋਂ ਹੌਲੀ ਹੌਲੀ ਬੜੀ ਮੱਧਮ ਹੁੰਦੀ ਜਾ ਰਹੀ ਹੈ, ਪੁਰਾਤਨ ਗੁਰਸਿੱਖਾਂ ਵਾਲੀ ਰਹੀ ਨਹੀਂ ਹੈ। ਇਸੇ ਕਰਕੇ ਅਸੀਂ ਇੱਕ ਦੂਜੇ ਦਾ ਅਪਜਸ, ਇੱਕ ਦੂਜੇ ਦੀ ਨਿੰਦਿਆ, ਇੱਕ ਦੂਜੇ ਦਾ ਬੁਰਾ, ਇੱਕ ਦੂਜੇ ਦਾ ਅਪਮਾਨ, ਇਹੋ ਜਿਹੀਆਂ ਬਿਮਾਰੀਆਂ ਸਾਡੇ ਵਿੱਚ ਆਉਣ ਦਾ ਕਾਰਨ ਇਹੀ ਹੈ ਕਿ ਗੁਰਸਿੱਖ ਤਾਂ ਕਦੇ ਕਿਸੇ ਦਾ ਵੀ ਬੁਰਾ ਨਹੀਂ ਸੀ ਕਰਦਾ, दूसरे धर्मां वालियां दा भी सत्कार करदा है, क्योंकि सतगुरु ने सारी दुनिया का भला मनाया है। सतगुरु सबना का भला मनाएगा, इसका बुरा क्यों है? तेरे पाने सरबत का भला जिहड़ा है, ये गुरसिख नूं बचन बार बार कहण लई दिता। सिख कदे किसी का बुरा नहीं करता, पर सिख सिख का बुरा क्यों करे? सिख दा किसी की भी निंदा नहीं करता, पर गुरसिखां दी निंदा करन लग जाए। ते दृष्टि जिहड़ी है, पुरातन गुरसिखां दी दृष्टि दे विच भी उही शक्ति सी, ते अज भी कमाइयां वाले जिहड़े गुरसिख ने उहनां दी दृष्टि च उसे तरह की शक्ति है। इस करके महाराज साहब जी के पावन अमृत वचना विच तल नामे पट एक गल बड़ी स्पष्ट करता है, कहिंदा अमियां दृढ़ सुभ करै हरै अग पाप सकल मल, काम क्रोध अर लोभ मोह वास करै सबै वल, सदा सुख मन वसै दुख संसारे खोवै, गुर नवनिध दरियाओ जन्म हम कालक धोवै, सो कहो टल गुर सेवियै अहनिस सहज सुहाए, दर्शन परसै गुरु कै जन्म मरण दुख जाए। एक एक शब्द दे विच बहुत पक्खां तो उपदेश होया करदा, एक शब्द दे विच बहुत बहुत प्रकरण बन जांदे ने। बहुपक्षी विचार गुरु साहब जी ने एक एक शब्द दे विच समुंदर वर्गे पानी वर्गा एक सिद्धांत समोया होया है। ते केवल पहली तुक दे अंदर जो पावन वचन है, अमें दृष्टो करै हरै अग पाप सकल मल, श्री गुरु गोबिंद सिंह साहब की दृष्टि ते ध्यान करदिआं भाई साहब कहिंदे है, पल विच करके नजर मेहर दी बख्शे खुशी खजाने, शाहां दे सिर शाह विजे बडेरे जो उसदे मस्ताने। ऐ गुरु गोबिंद सिंह साहब जिहदे बल तेरी दृष्टि हो जाए, उन्हां गरीबां नूं पातशाहियां बख्शियां। गुरु की दृष्टि के अंदर एडी बड़ी शक्ति है। नानक नदरे नदर निहाल, निहाल करन वाले निहाल हुंदे दुख रहत पदवी, यह गुरु दे विच समर्था है। जे असीं प्राचीन समय के कुछ संतां भगतां ऋषियां मुनियां पीर पैगंबरां गुरु साहिबानां दा समुचे रूप दे इतिहास देखदे हां, तां इह गल बिल्कुल स्पष्ट हुंदी है वी रामानंद जी अपने समय दे इक बहुत बड़े आचारिया सन, ते बहुत बड़े उह महान पुरश सी। भावें भगत रविदास जी है, भगत कबीर जी है, ये सारे रामानंद दे चेले सन। भावें पीपा भगत है, एक दिन रामानंद जी ने अपने शिष्यां नूं अपने सिख्यार्थियां नूं और संगत विच प्रवचन करदिआं कथा सुणाउंदिआं नाम दे प्रताप दी गल सुणाई, ते उहदे विच इस प्रकरण दी गल आएगी जिहड़ी मैं विचार आप जी दे नाल सांझी करन लग्गा। अमियां दरे सुभ करै हरै अग पाप सकल मल, रामानंद जी कहन लगा भी भजन का ऐसा प्रताप है, सिमरन करदियां करदियां सिमरन करन वाले दा मन ज्यों ज्यों एकागर हुंदा जांदा है त्यों त्यों शक्ति बढ़ती जांदी है, अंदर अंदर दामनिक शक्तियां पैदा हो जांदियां, बिजली वर्गियां शक्तियां पैदा हो जांदियां। और जिस वेले वो शक्ति होर कठी हो जाए होर कठी हो जाए, जिवें धरती दे विच पानी दा प्रैशर बनदा बनदा एक मौका अजिहा आउंदा है ਇਹ ਧਰਤੀ ਦੇ ਵਿੱਚੋਂ ਪਾਣੀ ਦਾ ਫੁਆਰਾ ਫੁੱਟ ਪੈਂਦਾ। ਬੜੇ ਬੜੇ ਪਹਾੜਾਂ ਦੇ ਵਿੱਚ ਸੋਮੇ ਫੁੱਟਣ ਦਾ ਇਹੀ ਕਾਰਨ ਹੈ, ਪਿੱਛੇ ਪਾਣੀ ਦਾ ਪ੍ਰੈਸ਼ਰ ਹੈ, ਸੋਮਾ ਫੁੱਟਿਆ। ਸਿਮਰਨ ਕਰਨ ਵਾਲੇ ਦੇ ਇਕਾਗਰਤਾ ਦੇ ਵਿੱਚੋਂ, ਉਹਦੀ ਕਮਾਈ ਦੇ ਵਿੱਚੋਂ, ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਅੰਦਰ ਤੋਂ ਸਰੀਰ ਦੁਆਰਾ ਵੀ, ਕਿਉਂਕਿ ਪਾਣੀ ਅੰਦਰ ਹੈ, ਸੂਖਮ ਰੂਪ ਦੇ ਵਿੱਚ ਹੈ, ਪਰ ਜਦੋਂ ਫੁਆਰਾ ਫੁੱਟਦਾ ਤੇ ਬਾਹਰ ਪ੍ਰਗਟ ਹੋ ਜਾਂਦਾ। ਸਿਮਰਨ ਕਰਨ ਵਾਲੇ ਦੀ ਸ਼ਕਤੀ ਜਿਹੜੀ ਹੈ, ਸਰੀਰ ਦੇ ਪੰਜ ਥਾਂ ਤੇ ਫੁਆਰਾ ਫੁੱਟਣ ਦੀ ਤਰ੍ਹਾਂ ਸਰੀਰ ਦੇ ਵਿੱਚੋਂ ਬਾਹਰ ਜਾਗਰਤ ਹੋ ਜਾਂਦੀ। ਇਸੇ ਕਰਕੇ ਪਰੰਪਰਾ ਹੈ, ਸਿਮਰਨ ਕਰਨ ਵਾਲਿਆਂ ਨੂੰ ਕਹੀਦਾ ਹੈ ਕਿ ਮਹਾਂਪੁਰਸ਼ੋ, ਸਾਡੇ ਘਰ ਵਿੱਚ ਚਰਨ ਪਾ ਦਿਓ। ਕੀ ਕਾਰਨ ਹੈ? ਉਹਨਾਂ ਦੇ ਚਰਨਾਂ ਦੇ ਵਿੱਚ ਉਸ ਭਜਨ ਦੇ ਪ੍ਰਤਾਪ ਦੇ ਨਾਲ ਇੱਕ ਸ਼ਕਤੀ ਦਾ ਸੋਮਾ ਫੁੱਟਿਆ ਹੋਇਆ, ਜਿਹੜਾ ਦੇਖਣ ਦੇ ਵਿੱਚ ਤਾਂ ਨਹੀਂ ਆਉਂਦਾ, ਪਰ ਉਹਨਾਂ ਦੇ ਚਰਨਾਂ ਦੇ ਇੱਕ ਇੱਕ ਕਣ ਦੇ ਵਿੱਚ ਬਹੁਤ ਵੱਡੀ ਸ਼ਕਤੀ ਪੈਦਾ ਹੋਈ ਗਈ। ਉਹ ਚਰਨਾਂ ਦੇ ਨਾਲ ਧਰਤੀ ਦੇ ਮਿੱਟੀ ਦੇ ਕਣ ਵੀ ਜੁੜ ਜਾਣ ਤਾਂ ਉਹਨਾਂ ਦੇ ਵਿੱਚ ਵੀ ਸ਼ਕਤੀ ਦਾ ਸੰਚਾਰ ਹੋ ਜਾਂਦਾ। ਇਸੇ ਕਰਕੇ ਗੁਰਬਾਣੀ ਵਿੱਚ ਕਿਹਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਇੱਕ ਗੰਗਾ ਦਾ ਸਨਾਤਨ ਮਤ ਵਿੱਚ ਹਿੰਦੂ ਭਰਾਵਾਂ ਦੇ ਅੰਦਰ ਕਿੰਨਾ ਸਤਿਕਾਰ ਚੱਲਿਆ ਆ ਰਿਹਾ ਹੈ, ਪਰ ਭਜਨ ਦਾ ਪ੍ਰਤਾਪ ਕਿੱਡਾ ਵੱਡਾ ਹੈ ਕਿ ਕਰੋੜਾਂ ਗੰਗਾ ਉਸ ਸਤਪੁਰਸ਼ ਦੇ ਚਰਨਾਂ ਦੇ ਕਣ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਉਹਨਾਂ ਦੇ ਚਰਨ ਕਰੋੜਾਂ ਗੰਗਾ ਜਿੰਨਾ ਮਹਾਤਮ ਰੱਖਦੇ ਆ, ਐਡੀ ਪਵਿੱਤਰਤਾ ਹੈ ਉਹਨਾਂ ਦੇ ਚਰਨਾਂ ਵਿੱਚ। ਤੇ ਇਸ ਕਰਕੇ ਹੀ ਚਰਨ ਧੂੜ ਦੇ ਮਹਾਤਮ ਦੀ ਗੱਲ ਗੁਰਬਾਣੀ ਚ ਲਿਖੀ, ਭਾਈ ਗੁਰਦਾਸ ਨੇ ਲਿਖੀ, ਇਤਿਹਾਸ ਵਿੱਚ ਲਿਖੀ, ਤੇ ਪ੍ਰਤੱਖ ਵੀ ਇਹਦਾ ਵਰਤਾਰਾ ਵਰਤ ਰਿਹਾ। ਕਨੇਡਾ ਇੱਕ ਗੁਰਮੁਖ ਪਿਆਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ, ਮੈਨੂੰ ਇਸ ਵੇਲੇ ਭੁੱਲ ਰਿਹਾ, ਪਰ ਉਹ ਗੁਰਮੁਖ ਦਾ ਬੜਾ ਨੇੜੇ ਦਾ ਵਾਸਤਾ ਰਿਹਾ ਤੇ ਉਹਨੇ ਆਪਣੀ ਹੱਡ ਵੀਤੀ ਤੇ ਆਪਣੀ ਰਸਨਾ ਨਾਲ ਔਰ ਪ੍ਰਤੱਖ ਸਬੂਤ ਦਿੰਦਿਆਂ ਵੀ ਆਹ ਬੱਚਾ ਬੈਠਾ ਹੈ। ਅੱਗੇ ਤੋਂ ਅੱਗੇ ਨਹੀਂ, ਮੈਂ ਉਹ ਬੱਚੇ ਨੂੰ ਵੇਖਿਆ। ਕਾਰਨ ਕੀ ਹੋਇਆ ਕਿ ਉਹਦੇ ਬੱਚੇ ਦੀ ਅਚਾਨਕ ਨਿਗਾਹ ਘਟਦੀ ਘਟਦੀ ਇੰਨੀ ਘਟ ਗਈ ਕਿ ਬੱਚੇ ਨੂੰ ਕਾਫੀ ਦੇਖਣ ਤੋਂ ਰਸਤਾ ਦੇਖਣ ਚ ਵੀ ਦਿੱਕਤ ਆਉਣ ਲੱਗ ਪਈ। ਤੇ ਉਹਨੇ ਡਾਕਟਰ ਨੂੰ ਦਿਖਾਇਆ, ਡਾਕਟਰ ਕਹਿਣ ਲੱਗੇ ਵੀ ਤੇਰੇ ਬੱਚੇ ਦੇ ਅੱਖਾਂ ਵਿੱਚ ਮੋਤੀਆ ਉਤਰਿਆ ਹੈ ਤੇ ਮੋਤੀਆ ਵੀ ਕਾਲਾ ਹੈ, ਖਤਰਨਾਕ ਹੈ ਦੂਸਰੇ ਨਾਲੋਂ। ਆਪ ਜਾਣਦੇ ਹੋ, ਸਿਆਣੇ ਬੈਠੇ ਹੋ, ਚਿੱਟੇ ਮੋਤੀਏ ਨਾਲੋਂ ਇਹ ਖਤਰਨਾਕ, ਚਿੱਟੇ ਮੋਤੀਏ ਜਦੋਂ ਮਰਜ਼ੀ ਇਲਾਜ ਕਰਾ ਦਿਓ, ਕਾਲਿਆ ਮੋਤੀ ਜਿੰਨੇ ਚਿਰ ਸਾਰਾ ਨਹੀਂ ਅੱਖ ਢੱਕ ਹੁੰਦੀ ਉਹਨਾਂ ਚ ਹੁੰਦਾ ਹੀ ਨਹੀਂ ਫਿਰ। ਉਹਨੇ ਕਿਹਾ, ਡਾਕਟਰ ਸਾਹਿਬ ਵੀ ਮੇਰੀ ਟਿਕਟ ਹੋਈ ਹੈ, ਮੇਰੇ ਪਰਿਵਾਰ ਨੇ, ਅਸੀਂ ਜਾਣਾ ਸੀ ਗੁਰਦੁਆਰੇ ਸਾਹਿਬਾਨਾਂ ਦੀ ਯਾਤਰਾ ਕਰਨ, ਇਹ ਆਪਰੇਸ਼ਨ ਅਸੀਂ ਆ ਕੇ ਕਰਾ ਲਾਂਗੇ। ਉਹ ਕਹਿੰਦਾ ਕੋਈ ਹਰਜ ਨਹੀਂ, ਆ ਕੇ ਕਰਾ। ਤੇ ਉਹ ਭਾਈ ਸਾਹਿਬ ਕਹਿੰਦਾ ਜੀ, ਮੈਂ ਆਪਣੇ ਘਰ ਵਾਲੀ ਸਿੰਘਣੀ ਨੂੰ ਤੇ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਦੀ ਯਾਤਰਾ ਤੇ ਨਿਕਲਿਆ। ਬਹੁਤ ਸਾਰੇ ਗੁਰਦੁਆਰੇ ਸਾਹਿਬਾਨਾਂ ਦੇ ਦਰਸ਼ਨ ਕੀਤੇ। ਕਹਿੰਦਾ ਮੈਂ ਇਸ ਗੱਲ ਦੀ ਸੰਗ ਔਰ ਸ਼ਰਮ ਲਾ ਕੇ ਕਿ ਜਿਹੜੇ ਲੋਕ ਪ੍ਰਚਾਰ ਕਰਦੇ ਨੇ, ਇਹ ਕਹਿੰਦੇ ਨੇ ਜਿਹੜੀ ਜਗ੍ਹਾ ਪੈਰ ਧੋਤੇ ਜਾਂਦੇ ਨੇ ਪਾਣੀ ਬੜਾ ਗੰਦਾ ਹੁੰਦਾ ਤੇ ਲੋਕੀ ਚੁੱਕ ਕੇ ਮੱਥੇ ਨੂੰ ਲਾਉਂਦੇ ਆ ਜੀ, ਇਹ ਮਨਮੱਤ ਹੈ। ਹੁਣ ਤਾਂ ਇਹੋ ਜਿਹੇ ਸਿਆਣੇ ਪੈਦਾ ਹੋ ਗਏ, ਕਹਿੰਦੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਵੀ ਮਨਮੱਤ ਹੈ, ਤੁਸੀਂ ਥੋੜਾ ਚਿਰ ਠਹਿਰੋ, ਇਹ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਤੱਕ ਆਉਣ ਵਾਲੇ ਨੇ, ਤੁਸੀਂ ਇਹਨਾਂ ਨੂੰ ਜਿੰਨੀ ਆਗਿਆ ਦੇਈ ਚੱਲੋਗੇ ਨਾ, ਇਹ ਵੱਧਦੇ ਵੱਧਦੇ ਇੱਥੇ ਤੱਕ ਆਉਣਗੇ। ਇੱਕ ਦਿਨ ਇਹ ਕਹਿਣਗੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਹੈ, ਬਸ ਜਿਹੜਾ ਬਾਣੀ 'ਚ ਲਿਖਿਆ ਉਹ ਮੰਨੋ।
ਉਹ ਤੋਂ ਬਾਅਦ ਅਗਲੇ ਪੜਾਅ 'ਚ ਬਿਲਕੁਲ ਨਾਸਤਕ ਬਣਾਉਣ ਵਾਸਤੇ ਉਸ ਰਸਤੇ ਨੂੰ ਚੱਲੇ ਪਏ। ਕਹਿੰਦੇ ਜੀ ਮੈਂ ਉਹਨਾਂ ਲੋਕਾਂ ਦੀ ਬਿਨਾਂ ਪਰਵਾਹ ਕਰੇ ਕਿ ਜਿਸ ਵੇਲੇ ਗੁਰਦੁਆਰਿਆਂ ਦੀ ਯਾਤਰਾ ਕਰਦੇ ਕਰਦੇ ਬਾਬਾ ਗੁਰਦਿੱਤਾ ਜੀ ਉਸ ਪਾਵਨ ਅਸਥਾਨ ਤੇ ਗਏ ਜਿੱਥੇ ਬੁੱਢਣ ਸ਼ਾਹ ਫਕੀਰ ਦੀਆਂ ਬੱਕਰੀਆਂ ਨੂੰ ਸ਼ੇਰ ਨੇ ਚਾੜਿਆ, ਕੋਈ ਛੋਟੀ ਜਿਹੀ ਬਾਤ ਤਾਂ ਹੈ ਨੀ, ਤੇ ਗੁਰੂ ਕੇ ਪੁੱਤਰ ਬਰਕਤਾਂ ਵਾਲੇ ਜਿਨ੍ਹਾਂ ਨੇ ਤੇ ਅਚਾਨਕ ਗਊ ਦੇ ਮਰਨ ਤੋਂ ਤੇ ਇਹ ਜਿਹੜੀ ਸੀ ਸ਼ਕਤੀ ਵਰਤ ਕੇ ਗਊ ਜਿਉਂਦੀ ਕੀਤੀ, ਜਿੰਦਬੜੀ ਗੁਰਦੁਆਰਾ ਬਣਿਆ ਉੱਥੇ ਉਸੇ ਥਾਂ ਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਾਰਾਜ਼ਗੀ ਕੀਤੀ, ਕਹਿਣ ਲੱਗੇ ਬੇਟਾ ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿਣਗੀਆਂ, ਤੂੰ ਪ੍ਰਭੂ ਦੇ ਭਾਣੇ ਤੋਂ ਉਲਟ ਕੀਤਾ ਹੈ, ਜੰਮਣਾ ਮਰਨਾ ਉਹਦੇ ਹੱਥ ਦੇ ਵਿੱਚ ਹੈ, ਤੂੰ ਕੌਣ ਹੈ ਦਖਲ ਦੇਣ ਵਾਲਾ, ਤੇਰੇ ਭਰਾ ਅਟਲ ਰਾਏ ਨੇ ਇਸੇ ਗੱਲ ਕਰਕੇ ਆਪਣੀ ਜਾਨ ਦੇ ਬਦਲੇ ਜਾਨ ਦੇਣੀ ਪਈ ਸੀ, ਹੁਣ ਇਹਦੇ ਪ੍ਰਾਣਾਂ ਦੇ ਥਾਂ ਤੇ ਗਊ ਦੇ ਪ੍ਰਾਣਾਂ ਦੇ ਥਾਂ ਤੇ ਤੂੰ ਪ੍ਰਾਣ ਦੇਵੇਂਗਾ। ਉਹਨੇ ਤਾਂ ਬੰਦੇ ਦੇ ਥਾਂ ਪ੍ਰਾਣ ਦਿੱਤੇ, ਉਹ ਤੂੰ ਗਊ ਦੇ ਥਾਂ ਦੇਵੇਂਗਾ, ਤੂੰ ਨਹੀਂ ਦੇਵੇਂਗਾ ਤਾਂ ਮੈਂ ਛੱਡੂੰਗਾ ਪ੍ਰਾਣ, ਤੇ ਗਾਂ ਚੁੰਦੀ ਕਰ ਦਿੱਤੀ ਤੇ ਆਪਣੇ ਪ੍ਰਾਣ ਤਿਆਗ ਦਿੱਤੇ। ਉਹ ਬਾਬਾ ਗੁਰਦਿੱਤਾ ਜਿਨ੍ਹਾਂ ਨੂੰ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜਿਹੜਾ ਉਦਾਸੀਨ ਭੇਖ ਦੇ ਬਾਬਾ ਸ੍ਰੀ ਚੰਦ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਸਾਹਿਜਾਦਾ, ਜਿਹੜਾ ਬਾਬਾ ਸ੍ਰੀ ਚੰਦ ਦਾ ਸ਼ਿਸ਼ ਬਣਿਆ ਔਰ ਫਿਰ ਉਦਾਸੀਨ ਸੰਪਰਦਾ ਦੇ ਅੱਗੇ ਚਾਰ ਧੂਣੇ ਇਹਨਾਂ ਤੋਂ ਪੈਦਾ ਹੋਏ, ਅੱਜ ਚਾਰ ਧੂਣੇ ਉਦਾਸੀਆਂ ਦੇ। ਉਦਾਸੀ ਭੇਖ ਨੌ ਮਾਸ ਦਾ ਰਿਸ਼ਤਾ ਰੱਖਦਾ ਸਿੱਖ ਕੌਮ ਦੇ ਨਾਲ, ਇਹ ਗੱਲ ਵੱਖਰੀ ਨਹੀਂ, ਕਿਸੇ ਨੇ ਰਿਸ਼ਤਾ ਤੋੜਨਾ ਹੋਵੇ ਤਾਂ ਸਕੇ ਭਰਾਵਾਂ ਨਾਲ ਤੋੜ ਦਿੰਦਾ। ਕਹਿਣ ਲੱਗਾ ਮੇਰੇ ਮਨ ਦੇ ਅੰਦਰ ਖਿਆਲ ਆਇਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਕਰਕੇ ਧਿਆਨ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਕਹਿੰਦਾ ਮੈਂ ਕਿਹਾ ਵੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇਰੇ ਪਾਵਨ ਦਰਸ਼ਨਾਂ ਨੂੰ ਆਉਣ ਵਾਲੇ ਇਹਨਾਂ ਦੇ ਵਿੱਚ ਕਈ ਕਮਾਈਆਂ ਵਾਲੇ ਗੁਰਸਿੱਖ ਵੀ ਹੋਣਗੇ ਜਿਹਨਾਂ ਦੇ ਚਰਨਾਂ ਦੇ ਵਿੱਚ ਬਰਕਤਾਂ। ਕਹਿੰਦਾ ਮੈਂ ਆਪਣੇ ਬੱਚੇ ਨੂੰ ਉੱਥੇ ਚਰਨ ਕੁੰਡ ਦੇ ਕੋਲ ਬਹਾ ਕੇ, ਇਹ ਭਾਈ ਸਾਹਿਬ ਆਪਣੀ ਜਵਾਨੀ ਮੈਂ ਉਹਦਾ ਐਡਰੈਸ ਦੇ ਸਕਦਾ ਤੇ ਤੁਹਾਨੂੰ ਮਿਲਾ ਸਕਦਾ, ਤੁਸੀਂ ਜਾ ਕੇ ਮਿਲ ਸਕਦੇ ਹੋ ਤੇ ਆਪਣੇ ਅੱਖੀ ਬੱਚਾ ਵੀ ਦੇਖ ਸਕਦੇ ਹੋ ਤੇ ਭਾਈ ਸਾਹਿਬ ਨੂੰ ਮਿਲ ਸਕਦੇ ਹੋ ਜਿਹਨੇ ਵਚਨ ਸੁਣਾਇਆ ਵੀ ਮੇਰੇ ਘਰ ਦੇ ਵਿੱਚ ਵਰਤਾਰਾ ਵਰਤਿਆ। ਕਹਿੰਦਾ ਜੀ ਮੈਂ ਆਪਣੇ ਬੱਚੇ ਨੂੰ ਬਹਾਲ ਕੇ, ਬੱਚੇ ਨੂੰ ਇਹ ਸਿੱਖਿਆ ਦੇ ਕੇ ਵੀ ਬੇਟਾ ਦੇਖੀ, ਕਿਉਂਕਿ ਕੈਨੇਡਾ ਦੇ ਰਹਿਣ ਵਾਲੇ, ਇੰਗਲੈਂਡ ਦੇ ਰਹਿਣ ਵਾਲੇ, ਅਮਰੀਕਾ ਦੇ ਰਹਿਣ ਵਾਲੇ ਬੱਚੇ ਜਿਹੜੇ ਨੇ ਮੈਲੇ ਠੜੇ ਪਾਣੀ ਤੋਂ ਬੜੀ ਘਿਰਣਾ ਕਰਦੇ ਆ, ਕਰਨੀ ਵੀ ਚਾਹੀਦੀ ਹੈ, ਬਿਮਾਰੀਆਂ ਲੱਗਦੀਆਂ। ਪਰ ਕਹਿੰਦਾ ਮੈਂ ਉਹਨੂੰ ਕਿਹਾ ਵੀ ਇਹ ਮੈਲਾ ਪਾਣੀ ਨਹੀਂ, ਇਹ ਮੈਲ ਦੂਰ ਕਰਨ ਵਾਲਾ ਉਹ ਜਲ ਹੈ ਜਿਹਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਨੇ, ਇਹਦੇ ਵਿੱਚ ਗੁਰਸਿੱਖਾਂ ਦੇ ਚਰਨ ਪਏ ਹੋਏ ਨੇ। ਪਤਾ ਨੀ ਕਿਸੇ ਮਹਾਤਮਾ ਹਰ ਇੱਕ ਨੇ ਆਉਣਾ ਚਰਨ ਉਹਦੇ ਵਿੱਚ ਧੋ ਕੇ ਲਿਆਣਾ ਨਾ। ਕਹਿੰਦਾ ਮੈਂ ਕਿਹਾ ਬੇਟਾ ਵੀ ਬਹਿ ਜਾ ਇੱਥੇ, ਮੈਨੂੰ ਯਕੀਨ ਹੈ ਸਾਰਾ ਪਰਿਵਾਰ ਬਾਣੀ ਪੜ੍ਹਨ ਵਾਲਾ, ਬੇਟੀਆਂ ਕੀਰਤਨ ਕਰਦੀਆਂ, ਬੇਟਾ ਕੀਰਤਨ ਕਰਦਾ, ਆਹ ਭਾਈ ਸਾਹਿਬ ਤੇ ਉਹ ਲੈ ਕੇ ਚਰਨ ਕੁੰਡ ਦੇ ਵਿੱਚੋਂ ਜਲ, ਪਤਾ ਨੀ ਕਿੰਨੇ ਕੁ ਛਿੱਟੇ ਮਾਰੇ ਨੇ, ਕਿਹਾ ਬੇਟਾ ਅੱਖਾਂ ਖੋਲ ਲੈ, ਉਹਨੇ ਅੱਖਾਂ ਖੋਲੀਆਂ ਤੇ ਛਿੱਟੇ ਮਾਰਦਾ ਰਿਹਾ ਤੇ ਮੂਲ ਮੰਤਰ ਪੜਦਾ ਰਿਹਾ। ਤੇ ਬਾਅਦ ਦੇ ਵਿੱਚ ਜੀ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਵਾਪਸ ਆਏ ਤੇ ਆਉਂਦਿਆਂ ਆਉਂਦਿਆਂ ਅਚਾਨਕ ਬੱਚਾ ਕਹਿਣ ਲੱਗਾ ਵੀ ਪਿਤਾ ਜੀ ਮੈਨੂੰ ਇਉਂ ਲੱਗਦਾ ਜਿਵੇਂ ਮੇਰੀ ਨਿਗ੍ਹਾ ਠੀਕ ਹੋ ਗਈ। ਉਹ ਕਹਿਣ ਲੱਗੇ ਬੇਟਾ ਇਹ ਟੈਸਟ ਕਰਾਉਣ ਤੋਂ ਹੀ ਪਤਾ ਚੱਲੂਗਾ ਵੀ ਆਪਣਾ ਤਾਰੀਫ ਦਿੱਤੀ ਹੋਈ ਸੀ ਡਾਕਟਰ, ਉਧਰੋਂ ਆ ਕੇ ਓਪਰੇਸ਼ਨ ਕਰਾਉਣ। ਕਹਿੰਦਾ ਜੀ ਮੈਂ ਡਾਕਟਰ ਸਾਹਿਬ ਦੇ ਗਿਆ ਵੀ ਜੇ ਅਸੀਂ ਯਾਤਰਾ ਸਮਾਪਤ ਕਰਕੇ ਆ ਗਏ ਹਾਂ ਤੇ ਬੱਚੇ ਦੀ ਤੁਸੀਂ ਹੁਣ ਤੁਸੀਂ ਟੈਸਟ ਕਰੋ ਵੀ ਕਦੋਂ ਨਾਲੇ ਓਪਰੇਸ਼ਨ ਦੀ ਜੋ ਹੈ। ਉਹ ਕਹਿਣ ਲੱਗਾ ਜਦੋਂ ਡਾਕਟਰ ਨੇ ਅੱਖਾਂ ਟੈਸਟ ਕੀਤੀਆਂ ਉਹ ਕਹਿੰਦੇ ਭਾਈ ਮੋਦੀ ਦਾ 1% ਵੀ ਨਹੀਂ ਰਿਹਾ, ਦਵਾਈ ਕਿਹੜੀ ਖਾਧੀ ਹੈ ਇਹ ਦੱਸੋ ਤੁਸੀਂ ਇਹਨਾਂ। ਕਹਿੰਦਾ ਮੈਂ ਕਿਹਾ ਡਾਕਟਰ ਸਾਹਿਬ ਵੀ ਹੁਣ ਤੁਸੀਂ ਰਹਿਣੇ ਦਿਓ, ਨਾ ਮੈਨੂੰ ਪੁੱਛੋ ਤੇ ਨਾ ਮੈਂ ਦੱਸਾਂ। ਕਹਿੰਦਾ ਜੀ ਮੇਰੀਆਂ ਅੱਖਾਂ ਭਰ ਆਈਆਂ, ਮੈਂ ਵਾਪਸ ਆਇਆ ਤੇ ਰੋਇਆ ਕਿ ਸੱਚੇ ਪਾਤਸ਼ਾਹ ਤੇਰੀਆਂ ਗੁਰਸਿੱਖਾਂ ਦੇ ਚਰਨਾਂ ਦੇ ਵਿੱਚ ਵੀ, ਸੰਗਤ ਦੇ ਚਰਨਾਂ ਦੇ ਜਲ ਦੇ ਵਿੱਚ ਵੀ ਐਡਾ ਪ੍ਰਤਾਪ ਵਸਦੇ ਆ ਕਿ ਮੇਰੇ ਬੱਚੇ ਦੀ ਅੱਖਾਂ ਨੇ ਗਾ ਠੀਕ ਹੋ ਗਈਆਂ।
ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੇ। ਚਰਨਾਂ ਦੇ ਪ੍ਰਤਾਪ ਦੇ ਨਾਲ ਤ੍ਰੇਤੇ ਦੇ ਅੰਦਰ ਜਿਹਨੂੰ ਕਿਹਾ ਜਾਂਦਾ ਸੀ ਇਹ ਸੂਦਣੀ ਹੈ, ਜੀ ਤੋਂ ਕਿਰਨਾ ਆਉਂਦੀ ਸੀ। ਚਾਰ ਯੁਗਾਂ ਤੋਂ ਬ੍ਰਾਹਮਣਾਂ ਨੇ ਸੂਦਰਾਂ ਨੂੰ ਮਨੁੱਖ ਮੰਨਣ ਤੋਂ ਇਨਕਾਰ ਕੀਤਾ ਸੀ, ਪਸ਼ੂਆਂ ਤੋਂ ਭੈੜੀ ਹਾਲਤ, ਭੀਲਾਂ ਦੀ ਕੁੜੀ, ਪਤੀ ਨੇ ਇਸ ਕਰਕੇ ਛੱਡ ਦਿੱਤੀ ਕਿ ਤੂੰ ਸੋਹਣੀ ਨਹੀਂ, ਤੇ ਬਾਪ ਨੇ ਇਸ ਕਰਕੇ ਨਹੀਂ ਰੱਖੀ ਤੂੰ ਨਲਾਇਕ ਹੈ, ਪਤੀ ਦੇ ਘਰ ਨਹੀਂ ਰਹੀ, ਮੇਰੇ ਘਰ ਤੋਂ ਨਿਕਲ ਜਾ, ਜਾਵੇ ਤਾਂ ਕਿਧਰ ਜਾਵੇ, ਜੰਗਲ ਦੇ ਭਗਤੀ ਕਰਨ ਲੱਗ ਪਈ, ਮਤੰਗ ਰਿਸ਼ੀ ਦੀ ਸ਼ਿਸ਼ ਬਣ ਗਈ। ਤੇ ਰਾਮ ਚੰਦਰ ਜੀ ਜਦੋਂ ਆਏ ਪੰਪਾ ਸਰ ਦੇ ਵਿੱਚ ਕੀੜੇ ਪਏ ਹੋਏ, ਭੀਲਣੀ ਦੇ ਪੈਰਾਂ ਦਾ ਧੋਣ ਪਾ ਕੇ ਕੀੜੇ ਠੀਕ ਹੋਏ ਸੀ। ਸਿਮਰਨ ਕਰਨ ਵਾਲਿਆਂ ਦੇ ਪੈਰਾਂ ਦੇ ਵਿੱਚ ਵੀ ਇਹ ਸ਼ਕਤੀ ਆ ਜਾਂਦੀ ਹੈ, ਇਸ ਕਰਕੇ ਵੱਡਿਆਂ ਦੇ ਪੈਰ ਛੋਹਣ ਦੀ ਪਰੰਪਰਾ ਚੱਲੀ ਆ ਰਹੀ ਹੈ। ਕਿਉਂ ਹੈ? ਹਾਂ, ਇੱਕ ਗੱਲ ਦਾ ਅੰਤਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਕਿਸੇ ਮਹਾਂਪੁਰਸ਼ ਦੇ ਵੀ ਪੈਰੀਂ ਹੱਥ ਲਾਉਂਦਾ, ਉਹ ਲਾਉਣ ਵਾਲਾ ਵੀ ਦੋਸ਼ੀ ਹੈ ਤੇ ਲਾਉਣ ਵਾਲਾ ਵੀ ਗੁਨਾਹਗਾਰ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਐਸਾ ਕਰਨਾ ਮਨਮਤ ਹੈ, ਇਹਦਾ ਸੰਕੋਚ ਕਰਨਾ ਚਾਹੀਏ, ਇਹ ਪਾਪ ਤੋਂ ਬਚਣਾ ਚਾਹੀਏ। ਤੇ ਉਂਝ ਆਪਣੇ ਘਰ ਵਿੱਚ ਆਪਣੇ ਮਾਂ ਪਿਓ ਦੇ ਪੈਰੀਂ ਹੱਥ ਵੀ ਲਾਓ, ਵਿਦਿਆ ਪੜ੍ਹਾਉਣ ਵਾਲੇ ਦੇ ਵੀ ਲਾਓ। ਗੁਰਸਿੱਖਾਂ ਦੇ ਇੱਕ ਪੈਰੀਂ ਪਵਣਾ ਜਗਵਰਤਾਇਆ, ਹੁਣ ਤਾਂ ਪਾਪ ਸਮਝਿਆ ਜਾਂਦਾ ਬਹੁਤ ਵੱਡਾ। ਹੁਣ ਤਾਂ ਮੇਰਾ ਖਿਆਲ ਬਾਕੀ ਦੇ ਸ਼ਰਾਬ ਪੀਣ ਨਾਲੋਂ ਗੁਨਾਹ ਇਹ ਵੱਡਾ ਮੰਨਿਆ ਜਾਂਦਾ, ਪੁਰਾਤਨ ਗੁਰਸਿੱਖਾਂ ਵਿੱਚ ਨਹੀਂ ਸੀ ਇਹ ਬਾਤ। ਭਾਈ ਗੁਰਦਾਸ ਕਹਿੰਦੇ ਹੋਰ ਸਾਰੀਆਂ ਚੀਜ਼ਾਂ ਛੱਡ ਦਿਓ, ਗੁਰਸਿੱਖਾਂ ਦੇ ਪੈਰੀਂ ਪੈਣਾ ਨਾ ਛੱਡੀ, ਹੋਰ ਭਾਵੇਂ ਸਾਰੀਆਂ ਛੱਡ ਦੀ, ਪੈਰੀਂ ਪਵਨ ਨਾ ਛੋਟੀ। ਭਾਈ ਗੁਰਦਾਸ ਕਹਿੰਦੇ ਇਹ ਨਹੀਂ ਛੱਡ, ਹਾਂ ਦੂਸਰੇ ਨੂੰ ਉਹਦਾ ਚਸਕਾ ਨਾ ਹੋਵੇ ਵੀ ਮੈਂ ਖੜਾ ਤੇ 20 ਜਣੇ ਆ ਕੇ ਮੇਰੇ ਪੈਰੀਆਂ ਹੱਥ ਲਾਈ ਜਾਣ, ਉਹਦੇ ਮਨ ਚ ਵੀ ਉਹੀ ਭਾਵਨਾ ਹੋਵੇ ਕਿ ਮੈਂ ਗੁਰਸਿੱਖਾ ਤੇਰੇ ਚਰਨ ਪੈਣਾ। ਉਹਦੇ ਚ ਕੀ ਹੈ? ਨਿਮਰਤਾ, ਦੋਨਾਂ ਦੇ ਵਿੱਚ ਨਿਮਰਤਾ ਆ ਗਈ ਤੇ ਗੁਰੂ ਨਾਨਕ ਦੋਨਾਂ ਦੇ ਵਿਚਕਾਰ ਹੈ, ਉਹਦੇ ਚਰਨਾਂ ਨੂੰ ਲੋਚਦਾ, ਉਹਦੇ ਚਰਨਾਂ ਨੂੰ ਲੋਚਦਾ। ਇਸ ਕਰਕੇ ਚਰਨਾਂ ਦੀਆਂ ਵਰਕਤਾਂ ਕਈ ਲੈ ਕੇ ਸਤਿਪੁਰਸ਼ੋ ਮੇਰੇ ਘਰ ਵਿੱਚ ਚਰਨ ਪਾ ਦਿਓ, ਮੇਰਾ ਘਰ ਪਵਿੱਤਰ ਹੋ ਜਾਏ। ਕਦੇ ਕਿਸੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ, ਰਾਸ਼ਟਰਪਤੀ ਨੂੰ ਵੀ, ਤੂੰ ਆ ਜਾ ਮੇਰਾ ਘਰ ਪਵਿੱਤਰ ਕਰ ਦੇ। ਜੇ ਆ ਜਾਵੇ ਅਪਵਿੱਤਰਤਾ ਭਾਵੇਂ ਕਰ ਦੇ, ਅਪਵਿੱਤਰਤਾ ਕੀ ਕਰਨਾ ਉਹਨੇ ਭਲੇ ਮਾਨਸ ਨੇ। ਹੁਣ ਜੇ ਕੋਈ ਕਹੇ ਮੁੱਖ ਮੰਤਰੀ ਨੂੰ ਵੀ ਆਓ ਜੀ ਮੇਰੇ ਘਰ ਚਰਨ ਪਾ ਦਿਓ, ਪਵਿੱਤਰ ਕਰ ਦਿਓ, ਜਿਹੜੇ ਆਪ ਹੀ ਲਿਬੜੇ ਫਿਰਦੇ ਨੇ ਅਪਵਿੱਤਰ ਹੋਏ ਨੇ, ਉਹ ਚੱਕ ਕਰ ਦੇਣਗੇ ਪਵਿੱਤਰ? ਨਾਮ ਜਪਣਾ ਨਹੀਂ ਕਹਿੰਦੇ ਗੁਰਸਿੱਖੋ, ਮੇਰੇ ਘਰ ਦੇ ਚਰਨ ਪਾਓ, ਗੁਰਸਿੱਖਾਂ ਦੇ ਚਰਨ ਪੈਣ ਜੀ, ਸੰਗਤ ਦੇ ਚਰਨ, ਇਹ ਤਾਂ ਕਹਿੰਦੇ ਆ ਨਾ ਆਪਾਂ। ਲੀਡਰਾਂ ਦੇ ਤਾਂ ਨਹੀਂ ਕਿਹਾ ਕਿ ਲੀਡਰ ਇਕੱਠੇ ਹੋ ਕੇ ਆ ਜਾਣ, ਸਾਰੀ ਕੈਬਨਿਟ ਆ ਜਾਵੇ ਚੱਲ ਕੇ, ਊਂ ਤਾਂ ਆਜੂ ਬੱਲੇ ਬੱਲੇ ਵੀ ਠੀਕ ਹੈ ਜੀ, ਸਾਰੀ ਕੈਬਨਿਟ ਆ ਗਈ ਚੱਲ ਕੇ, ਬੜਾ ਬੰਦਾ ਹੈ। ਪਰ ਮਹਾਤਮਾ ਨਹੀਂ ਹੋਏ, ਬਾਣੀ ਪੜ੍ਹਨ ਵਾਲੇ ਪੰਜ ਸੱਤ ਗੁਰਸਿੱਖ ਆ ਜਾਣ, ਸਮਝੋ ਘਰ ਪਵਿੱਤਰ ਹੋ ਗਿਆ। ਚਰਨਾਂ ਦੀ ਧੂੜ ਦੇ ਵਿੱਚ ਜੇ ਇਹ ਬਰਕਤਾਂ, ਦਾਨ ਮਹਿੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਰਾਮਾਨੰਦ ਜੀ ਕਹਿੰਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਵਿੱਚ ਬਰਕਤਾਂ ਹੋ ਜਾਂਦੀਆਂ ਹਨ। ਉਹ ਜਿੱਥੇ ਚਰਨ ਧਰਨ ਉਹ ਜਗ੍ਹਾ ਵੀ ਪਵਿੱਤਰ ਹੋ ਜਾਂਦੀ ਹੈ। ਅੱਠ ਸੜ ਤੀਰਥ ਜੈ ਸਾਧ ਪਗ ਤਰੈ, ਤਾਂ ਬੈਕੁੰਠ ਜੈ ਨਾਮ ਉਚਰੈ। ਨੰਬਰ ਦੋ, ਸਤਿਪੁਰਸ਼ਾਂ ਦੇ ਹੱਥਾਂ ਦੇ ਵਿੱਚ ਵੀ ਇੱਕ ਸ਼ਕਤੀ ਦਾ ਸੋਮਾ ਫੁੱਟਦਾ ਹੈ। ਇਹ ਸ਼ਕਤੀ ਦਾ ਸੋਮਾ ਗੁਰੂ ਸਾਹਿਬਾਨਾਂ ਦੇ ਹੱਥਾਂ ਵਿੱਚ ਸੀ, ਅਵਤਾਰਾਂ ਦੇ ਹੱਥਾਂ ਵਿੱਚ ਸੀ, ਰਿਸ਼ੀਆਂ ਮੁਨੀਆਂ ਦੇ ਹੱਥਾਂ ਵਿੱਚ ਸੀ, ਸੰਤਾਂ ਭਗਤਾਂ ਦੇ ਹੱਥਾਂ ਵਿੱਚ ਸੀ, ਤੇ ਅੱਜ ਵੀ ਗੁਰਸਿੱਖਾਂ ਦੇ ਹੱਥਾਂ ਵਿੱਚ ਹੈ। ਗੁਰੂ ਸਾਹਿਬਾਨਾਂ ਦੇ ਹੱਥਾਂ ਦੀ ਇਸ ਸ਼ਕਤੀ ਨੂੰ ਸੋਮੇ ਦਾ ਜ਼ਿਕਰ ਕਰਦਿਆਂ ਬਾਣੀ ਵਿੱਚ ਐਸਾ ਸ਼ਬਦ ਆਇਆ, ਗੁਰ ਮਸਤਕ ਹੱਥ ਧਰ। ਗੁਰੂ ਨੇ ਮੱਥੇ ਤੇ ਹੱਥ ਰੱਖਿਆ, ਸਿਰ ਤੇ ਹੱਥ ਰੱਖਿਆ, ਵਿੱਚੋਂ ਮਾਰਕੜੀਆਂ ਬਣੀ ਆਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਾਲਵੇ ਦੀ ਧਰਤੀ ਚ ਵਿਚਰਦੇ ਹੈ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ,
माता पिता शहीद हो गए, आनंद प्रसाद बिछड़ गया, माछी वाल के जंगलों च कले भी रहे पर दिल नहीं कड़ी छकिया। अज बेअंत संगत कठिया हुई है, भाई दाना गुरु साहब के सन्मुख है। मारे कहते जाने देख तू सेवा तो बड़ी कर दें, बराड़ा के बीच से सेवा बड़ी कर दें, भी तू हाल तक शेरा भी दाढ़ी केस जेड़े ने ये अजे खुले पहरे दे विच चलदा रहा, दाढ़ी केस रख लै, ये भी कटने अज तो बाद। ते दूसरा तेरी तो शिकायत आई है भी तू जगत जूठ बरतना, जगत जूठ कहते तमाकू बहुत माड़ी चीज है, सिगरटा बीड़ा पीड़ वाले जेडे धूं छड़न वाले उन्होंने तो पता नहीं की बीमारियां लगनिया, कोल खड़े नूं भी लगदियां। ते महाराज साहब ने अपने खालसे नूं इस गंदे धुएं तो बचा के रखिया भी हाथ भी नहीं स्पर्श करना। सर्व सरोमन खालसा रजो पंथ सुख दाए, बिनिक गंदे धूम दे जग में अदक सुहाए। ये गंदे धुएं तो बिना संसार दे विच सब तो सुहापन गुरु के बाणी विच है, गुरु के खालसे के बाणी विच है। मारे कहते जाने ये अज तो बाद तैं कदे तेरी हुणे शिकायत आई है, अज तो इहनूं कदे हाथ भी नहीं लाउणा, ते तू हुक्का पीना तंबाकू पीना। कहण लगा शहनशाह मैं तां आप दुखी सी, तो मैं तो कई बार सोचा भी ये चीज ना बरता, पर मैं करा कि मेरी एक मजबूरी है। की मजबूरी है? कहना महाराज जी मैं ना पीवा तो मेरा ढिड आफर जाता। मारे कहते अज तो बाद तेरा ढिड नहीं आफरेगा, पर तू इन हाथ नहीं ला। कहता सच कर छड़ दता। मारे कहते हूं दाढ़ी केस रख लै, अमृत छक लै, तैयार पर तैयार हो जा। कहना महाराज बुढ़ कदीमा तो सिखी चली आ रही है चरनाम दे, हुण सानू ऐं रहण दिओ। सिखी आ सी तुहाडे नहीं अमर शिकायतां की हो गया? महाराज कहिंदे नहीं गाड़ी। कहिंदे इक महाराज शंका है मेरी। महाराज कहिंदे दसो। कहिंदे जी बाणी दे विच इह जिहड़ा लिखिआ हाड़ जरे ज्यों लाकरी, केस जरे ज्यों घास, मड़िया के हड ए जाते अग दे जिमें लकड़ा सड़दिया होंदिया, केस इं सड़ते जिमें घा सड़दा होंदा। इत्थी सड़ जाने ने जे पहले ही कट ले तां की हो गया, जे बाद दे सड़ गए तां की है, भी इहदा कोई किस तरह की बात है? तुसी कहंदे हो भी मैं दाढ़ी केसां दी मोहर देख के जे किते ओ गलती नाल चला जावे उधर, ये मोहर देख के नरकां चो कढ लैंदा, काठी नरक ते धूं धूं के कढ लैंदे, ये तां इत्थी सब जाने। मारे कहंदे जाने लाखों लातों के भूत बातों से नहीं मानते, गल्लां नाल तां नहीं तूं मनणा नाल लगदा मैनूं, गल्लां नाल मनदे ने जिहड़े भावना वाले होण, तेरी अजे भावना नहीं है। नहीं महाराज नरशंगने ने कहते मैं समझ गया तेनू बीमारी कसूती चिंबड़ी हुई है तर्क की, तेनू तो किसी होर तरीके समझा पू। मैं माल कौशिये की बार है दमदम उ पटना साहब सरूप है, बाबा दीप सिंह का दसम ग्रंथ का लिखा, वचन आते हैं गुरु गोबिंद सिंह साहब की है माल कौशिये की बार। महाराज साहब सारी संगत दे विच उत्थे बैठे आ, कलगीधर पातशाह ने उहदे सिर दे उत्ते हथ रखे, हुण हत्थां दे विच शक्ति दा सोभा है, उहदे शरीर दे विचों शक्ति दा संचार होया, ते गुरु साहब ने अपनी रूहानियत शक्ति नाल उहदे जीव आत्मा नूं उहदे जिस्म तों बाहर कढ दित्ता, जिस्म उसे तरह संगतां देख दी। द्वापर के इतिहास के वचन आता भी अर्जुन नूं लै के धर्मराज के गए भगवान कृष्ण जी, उन्हें अपने गुरु के पुत्र लियाने से, यह जी कहानी है कोई ਅਰਜਨ ਦੇਖਦਾ ਕਹਿੰਦੇ ਜੀ ਚੰਦ ਸੂਰਜ ਨਹੀਂ ਦੇਖਦੇ, ਕਹਿੰਦੇ ਹੇਠਾਂ ਹੁੰਦੇ। ਮਰਦਾਨੇ ਨੇ ਪੁੱਛਿਆ ਗੁਰੂ ਨਾਨਕ ਜੀ ਚੰਦ ਸੂਰਜ ਦੇ, ਕਹਿੰਦੇ ਹੇਠਾਂ ਦੇਖ, ਹੇਠਾਂ ਰਹਿ ਗਏ, ਉਦੋਂ ਤੇ ਆ ਗਏ। ਕਲਾਵਾਨ ਪੁਰਸ਼ ਤੀਰ ਦਿਖਾ ਸਕਦੇ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਗੁਰੂ, ਤੇ ਉਹਦੀ ਰੂਹ ਨੂੰ ਲੈ ਕੇ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਨੇ ਉੱਥੇ ਲਾ ਜਾ ਖੜਾ ਕੀਤਾ ਜਿੱਥੇ ਅਨੰਤ ਕਿਸਮ ਦੀਆਂ ਸਜਾਵਾਂ ਮਿਲ ਰਹੀਆਂ ਜੀਵਾਂ ਨੂੰ, ਜਿਨ੍ਹਾਂ ਦੀ ਬਾਤ ਲਿਖਿਆ ਹੈ ਅਮਰ ਸਨਾਨੂ ਲੇਖਾ ਦੇਣਾ ਆਏ ਕਠਿਨ ਦੂਤ ਜਾਂ ਮਲੇਨਾ, ਕਿਆ ਕਹਿ ਖਟਿਆ ਕਹਾਂ ਗਵਾਇਆ, ਚਲੋ ਸਿਗਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ, ਉਹ ਜਗ੍ਹਾ ਹੈ ਪਾਪ ਕਰੇਂਦਰ ਸਰਪਰ ਮੁੱਠੇ ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਇਆ ਸਿਰਜਣ ਹਾਰੇ ਲੇਖਾ ਮੰਗੈ ਬਾਣੀਆਂ। ਇਹ ਦਾਨਾ ਦੇਖਦਾ ਹੈ ਉਹਨਾਂ ਕੁੱਟਣ ਵਾਲਿਆਂ ਪੁੱਛਦਾ ਵੀ ਇਹ ਕਿਉਂ ਕੁੱਟਦੇ ਹੋ ਤੁਸੀਂ, ਉਹ ਕਹਿੰਦੇ ਗੱਲ ਸੁਣ, ਅਸੀਂ ਜਣੇ ਖੜੇ ਨੂੰ ਪੁੱਤਰ ਦੇਣ ਵਾਲੇ ਨਹੀਂ, ਅਸੀਂ ਤਾਂ ਫੜ ਕੇ ਢਾਉਣ ਵਾਲੇ ਹੀ ਹਾਂ, ਸਜ਼ਾ ਦੇਣ ਵਾਲੇ ਹੈ। ਪੁਲਿਸ ਵਾਲਿਆਂ ਨੂੰ ਹੁਕਮ ਹੁੰਦਾ ਵੀ ਇਹਨੂੰ ਕੁੱਟਣਾ ਹੈ, ਜੇ ਕੋਈ ਆ ਕਿਸੇ ਕੋਈ ਪੁੱਛੇ ਵੀ ਕੁੱਟਦਾ ਫੜ ਕੇ ਉਹਨੂੰ ਢਾ ਦਿੰਦੇ ਨੇ, ਕਹਿੰਦੇ ਤੂੰ ਕੌਣ ਪੁੱਛਣ ਵਾਲਾ ਸਾਨੂੰ। ਉਹ ਕਹਿੰਦੇ ਪਰ ਤੈਨੂੰ ਕਲਗੀਧਰ ਪਾਤਸ਼ਾਹ ਦਾ ਸਿਰ ਤੇ ਤੇਰੇ ਹੱਥ ਹੈ, ਇਸ ਕਰਕੇ ਤੈਨੂੰ ਦੱਸਦੇ ਹਾਂ। ਇਹ ਬਈ ਬੰਦਾ ਸ਼ਰਾਬ ਪੀਂਦਾ ਰਿਹਾ, ਇਹਦੇ ਮੂੰਹ ਦੇ ਵਿੱਚ ਗਰਮ ਗਰਮ ਇਹ ਪਿਸ਼ਾਬ ਪਾਇਆ ਜਾ ਰਿਹਾ ਕਿ ਜਿਹੜੇ ਮੂੰਹ ਦੇ ਨਾਲ ਤੂੰ ਗੰਦਗੀ ਕਰਨੀ ਸੀ ਤੂੰ ਗੰਦਗੀ ਖਾਂਦਾ ਰਿਹਾ ਤੇ ਮੂੰਹ ਦੇ ਵਿੱਚ ਸ਼ਰਾਬ ਪਾਈ ਹੈ, ਸ਼ਰਾਬ ਪੀਂਦੀ ਰਹੀ ਹੈ, ਤੇ ਜਿਹੜੇ ਤੰਬਾਕੂ ਪੀਂਦੇ ਆ ਉਹਨਾਂ ਨੂੰ ਆਹ ਸਜ਼ਾ ਹੈ, ਇਹਨੂੰ ਕੀ ਸਜ਼ਾ, ਇਹਨੂੰ ਕੀ ਸਜ਼ਾ। ਦਸ ਵੀਹ ਦੇ ਕੇ ਇੱਕ ਥਾਂ ਤੇ ਸਿਰ ਕੁੱਟੇ ਜਾ ਰਹੇ ਹੈ, ਥੋੜੇ ਮਾਰ ਮਰ ਜਾ ਰਹੇ ਹੈ। ਉੱਥੇ ਦੀ ਸਜ਼ਾ ਅਜਿਹੀ ਹੈ ਕਿ ਇੱਥੇ ਸਿਰ 'ਚ ਸੱਟ ਮਾਰੀਏ ਬੰਦਾ ਬੇਹੋਸ਼ ਹੋ ਜਾਂਦਾ ਹੈ, ਸਿਰ 'ਚ ਸੱਟ ਮਾਰੀਏ ਬੰਦੇ ਦੀ ਹੱਡੀ ਟੁੱਟ ਜਾਂਦੀ ਹੈ, ਉੱਥੇ ਟੁੱਟਦਾ ਕੁਛ ਨਹੀਂ ਤੇ ਸਜ਼ਾ ਮਿਲਦੀ ਰਹਿੰਦੀ ਹੈ, ਸੂਖਮ ਸਰੀਰ ਹੈ। ਉਹ ਕਹਿੰਦੇ ਵੀ ਇਹਨੂੰ ਕਿਉਂ ਕੁੱਟਦੇ ਹੋ, ਉਹ ਕਹਿੰਦੇ ਵੀ ਇਹਨੂੰ ਇਸ ਕਰਕੇ ਕੁੱਟ ਰਹੇ ਹਾਂ ਤੇ ਇਸ ਨੇ ਪਰਮਾਤਮਾ ਦੀ ਆਗਿਆ ਭੰਗ ਕੀਤੀ ਹੈ, ਅਕਾਲ ਪੁਰਖ ਨੇ ਦਾੜੀ ਕੇਸ ਦਿੱਤੇ ਹੈ, ਇਹਨੇ ਕੇਸ ਕੱਟੇ ਹੈ, ਉਹਦੀ ਸਜ਼ਾ ਇਹ। ਮਾਲ ਕੌਸ਼ੀ ਬਾਅਦ ਲਿਖਿਆ ਬਿਨ ਕੇਸਾਂ ਸਿਰ ਕੂਟੀ ਹੈ, ਕੀ ਘਾਰੇ ਕੌਣ ਛਡਾਏ। ਹੁਣ ਜਿਹੜੀਆਂ ਹੋਜਤਾਂ ਕਰਦਾ ਸੀ ਵੀ ਇੱਥੇ ਛੱਡ ਜਾਂਦੇ ਨੇ, ਉਹ ਦ੍ਰਿਸ਼ ਦੇਖਦਾ ਤੇ ਇੱਥੇ ਦੇਹ ਕੰਬਣ ਲੱਗ ਗਈ, ਇੰਜ ਕੰਬ ਰਹੀ ਹੈ, ਵਾਈਬ੍ਰੇਸ਼ਨ ਹੋ ਰਹੀ ਹੈ, ਦੇਖਣ ਵਾਲੀ ਕਹੇ ਹੋ ਕੀ ਗਿਆ ਦਾਨੇ ਨੂੰ, ਉਹ ਤਾਂ ਕੰਬਣ ਲੱਗ ਪਿਆ। ਤੇ ਮਹਾਰਾਜ ਨੇ ਦਿਖਾ ਕੇ ਕਲਾ ਆਪਣਾ ਸਿਰ ਤੇ ਹੱਥ ਚੁੱਕ ਲਿਆ ਤੇ ਉਹ ਸਾਰਾ ਸੀਨ ਇੱਥੇ ਬੈਠੇ ਨੂੰ ਦਿਖਾਇਆ, ਉੱਥੇ ਲਿਜਾ ਕੇ ਗੁਰੂ ਜਾਣੇ ਤੇ ਦਾਨਾ ਜਾਣੇ, ਤੇ ਇਹਦੇ ਬਾਰੇ ਮੈਂ ਨੀ ਕੁਛ ਕਹਿ ਸਕਦਾ, ਪਰ ਲਿਖਿਆ ਜੋ ਹੈ ਉਹਦੇ ਮੁਤਾਬਕ ਆਪ ਜੀ ਨੂੰ ਸੁਣਾ ਰਿਹਾ। ਪਰ ਦਾਨੇ ਨੇ ਦੇਖਿਆ, ਉੱਥੇ ਜਾ ਕੇ ਦੇਖਿਆ, ਇਹ ਉਹ ਜਾਣੇ ਗੁਰੂ ਜਾਣੇ ਗੁਰੂ ਗੋਬਿੰਦ ਸਿੰਘ ਕਿੱਥੇ ਦਿਖਾਇਆ ਕਿਵੇਂ ਦਿਖਾਇਆ, ਸਰਵਾਗਤ ਸਭ ਕੁਛ ਕਰ ਸਕਦਾ। ਇਹ ਦਾਨਾ ਕੰਬਦੇ ਕੰਬਦੇ ਨੇ, ਜਿਸ ਵੇਲੇ ਚੇਤਨਾ ਪੂਰੀ ਆਈ ਤੇ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਕੇ ਕਹਿੰਦਾ ਸਤਿਗੁਰੂ ਜੀ ਬਖਸ਼ ਲਓ, ਮੈਂ ਅੱਜ ਤੋਂ ਬਾਅਦ ਦਾੜੀ ਕੇਸ ਨਹੀਂ ਕੱਟਾਂਗਾ, ਮੈਂ ਅੰਮ੍ਰਿਤ ਛਕਾਂਗਾ, ਕਿਰਪਾ ਕਰਕੇ ਮੈਨੂੰ ਅੰਮ੍ਰਿਤ ਛਕਾ ਦਿਓ, ਮੈਂ ਸਿੰਘ ਸਜਾਵਾਂਗਾ। ਉਹ ਕੋਲ ਬੈਠਾ ਖਾਲਸਾ ਕਹਿਣ ਲੱਗੇ ਦਾਨਿਆ ਅੰਮ੍ਰਿਤ ਕਹੇ ਤੇ ਨਹੀਂ ਸੀ ਛਕਦਾ ਗੁਰੂ ਦੇ, ਤੇ ਸਾਨੂੰ ਤਾਂ ਦੱਸਦੇ ਸ਼ੇਰਾ ਵੀ ਐਡੀ ਜਲਦੀ ਤਿਆਰ ਕਿਵੇਂ ਹੋ ਗਿਆ। ਕਹਿੰਦਾ ਜੀ ਮੈਂ ਅੱਖੀ ਵੇਖ ਆਇਆ ਉੱਥੇ ਜਾ ਕੇ, ਦਿਖਾ ਤਾ ਦ੍ਰਿਸ਼। ਤੇ ਗੁਰੂ ਦੇ ਹੱਥਾਂ ਦੀ ਬਰਕਤ ਐਡੀ ਵੱਡੀ ਹੈ ਵੀ ਉਸ ਪਰਲੋਕ ਦਾ ਦ੍ਰਿਸ਼ ਇੱਥੇ ਬੈਠਿਆਂ ਗੁਰੂ ਦਿਖਾ ਸਕਦਾ ਇੱਕ ਸਿਰ ਦੇ ਉੱਤੇ ਹੱਥ ਰੱਖ ਕੇ, ਸਿਰ ਦੇ ਉੱਤੇ ਹੱਥ ਰੱਖ ਕੇ ਸਾਰੀ ਮਹਿਲ ਕੱਟ ਸਕਦਾ, ਸਵੱਛ ਬਣਾ ਸਕਦਾ। ਇਸ ਕਰਕੇ ਰਾਮਾਨੰਦ ਜੀ ਕਹਿੰਦੇ ਸਤਪੁਰਸ਼ਾਂ ਦੇ ਹੱਥਾਂ ਵਿੱਚ ਵੀ ਇੱਕ ਸ਼ਕਤੀ ਦਾ ਸੋਮਾ ਹੁੰਦਾ, ਗੁਰੂ ਪੀਰਾਂ ਅਵਤਾਰਾਂ ਸੰਤਾਂ ਪੁਰਖਾਂ ਦੇ। ਤੇ ਤੀਸਰੇ ਨੰਬਰ ਤੇ ਕਹਿੰਦੇ ਸਤਪੁਰਸ਼ਾਂ ਦੇ ਹਿਰਦੇ ਦੇ ਵਿੱਚ ਵੀ ਸ਼ਕਤੀ ਦਾ ਇੱਕ ਸੋਮਾ ਹੈ, ਉਹ ਸੰਕਲਪ ਵੀ ਕਰ ਦੇਣ, ਉਹ ਸੰਕਲਪ ਸਿੱਧ ਹੁੰਦਾ। ਕੋਈ ਆਪਣੇ ਦਾ ਪੱਖ ਕਰਕੇ ਨਹੀਂ, ਇੱਕ ਸੱਚਾ ਵਚਨ ਗੁਰਮੁਖ ਬੈਠੇ ਨੇ ਜਿਉਂਦੇ ਜਿਹਨਾਂ ਦੇ ਸਾਹਮਣੇ ਹੋਇਆ, ਭਾਈ ਗੁਰਦੇਵ ਸਿੰਘ ਜੀ ਉੱਥੇ
ਸਾਊਥ ਹਾਲ ਗੁਰਦੁਆਰੇ ਸਾਹਿਬ ਦੇ ਉੱਥੇ ਡੇੜੇ ਹੀ ਨਾ ਸਿੰਘ ਸਭਾ ਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਆਰਾਮ ਕਰਦੇ ਲੇਟੇ ਹੋਏ ਸੀ ਤੇ ਇੱਕ ਆਲੇ ਦੁਆਲੇ ਕੁਛ ਸਿੰਘ ਬੈਠੇ ਆ ਬਚਨ ਬਲਾਸ ਹੋ ਰਹੇ ਨੇ ਪਰਮਾਰਥੀ ਤੈਨ ਸਿੰਘ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਜੀ ਇੱਕ ਬੇਨਤੀ ਹੈ ਕਹਿੰਦੇ ਹਾਂ ਭਾਈ ਦੱਸੋ ਕਹਿੰਦੇ ਜੀ ਬੇਨਤੀ ਇਹ ਹੈ ਵੀ ਆਪਣੇ ਵੇਖਦਿਆਂ ਵੇਖਦਿਆਂ ਰਾੜਾ ਸਾਹਿਬ ਉੱਥੇ ਧੌਲਰ ਹੋ ਸਕੇ ਦੇਖੋ ਕਿੰਨੀਆਂ ਬਿਲਡਿੰਗਾਂ ਬਣ ਗਈਆਂ ਕਹਿੰਦੇ ਹਾਂ ਭਾਈ ਸੋਹਣੀਆਂ ਬਣ ਗਈਆਂ ਸੰਤ ਕਹਿੰਦੇ ਮੈਂ ਵੀ ਕਹਿੰਦੇ ਦੇਖਿਆ ਕਈ ਵਾਰ ਕਹਿੰਦੇ ਨਾਨਕਸਰ ਕਲੇਰਾਂ ਦੇਖੋ ਕਿੰਨੀਆਂ ਬਿਲਡਿੰਗਾਂ ਬਣ ਗਈਆਂ ਸੰਤ ਕਹਿੰਦੇ ਹਾਂ ਭਾਈ ਉੱਥੇ ਵੀ ਬਹੁਤ ਬਣ ਗਈਆਂ ਉਹ ਮਲਕ ਦੇ ਕੇ ਸਿੰਘ ਕਹਿੰਦਾ ਆਪਣਾ ਭਿੰਡਰਾਂ ਦਾ ਇਹੀ ਹਾਲ ਰਹੂਗਾ ਸੰਤ ਕਹਿੰਦੇ ਕੀ ਹੋਇਆ ਕਹਿੰਦਾ ਹੁਣੇ ਵੀ ਛੱਤ ਚੋਂਦੀ ਸੀ ਛੱਤ ਚੋਂਦੀ ਕਰਕੇ ਕਹਿੰਦੇ ਉਹ ਕੜੀ ਟੁੱਟ ਗਈ ਪਾ ਕੇ ਆਇਆ ਵੀ ਆਪਣੀ ਜਿਹੜੀ ਕੜੀ ਟੁੱਟ ਜਾਂਦੀ ਆ ਉਹੀ ਕੜੀ ਕੋਠੇ 'ਤੇ ਚੜ੍ਹ ਕੇ ਪਾਉਣੀ ਪੈਂਦੀ ਆ ਵੀ ਆਪਣੇ ਇਹ ਹਾਲ ਹੈ ਤੇ ਬਾਈ ਪ੍ਰਬੰਧਕਾਂ ਵੱਲੋਂ ਬੀਬੀਆਂ ਨੂੰ ਬੇਨਤੀ ਆ ਵੀ ਉੱਧਰ ਲੰਗਰ ਦੇ ਵਿੱਚ ਰਸੋਈ ਘਰ ਦੇ ਵਿੱਚ ਪ੍ਰਸ਼ਾਦੇ ਬਣਾਉਣ ਵਾਸਤੇ ਨਾ ਕੋਈ ਬੀਬੀਆਂ ਨੂੰ ਬੇਨਤੀ ਹੈ ਵੀ ਉਹ ਲੰਗਰ ਦੀ ਸੇਵਾ ਬਿਨ ਸੇਵਾ ਤ੍ਰਿਗਾ ਹੱਥ ਪੈਰ ਹੋਰ ਨਹੀਂ ਫਲ ਕਰਨੀ ਤੇ ਇਹ ਸੇਵਾ ਦੇ ਵਿੱਚ ਕਦੇ ਨਹੀਂ ਢਿੱਲ ਕਰੀ ਹੁੰਦੀ ਸੇਵਾ ਕਰਨੀ ਚਾਹੀਦੀ ਧਿਆਨ ਦਿਓ ਤੇ ਮਹਾਂਪੁਰਖਾਂ ਨੂੰ ਕਹਿੰਦੇ ਜੀ ਆਪਣਾ ਇਹੀ ਹਾਲ ਰਹੂਗਾ ਦੁਨੀਆਂ ਭਰ ਦੀ ਗਰੀਬੀ ਸਾਰੀ ਇੱਥੇ ਭਿੰਡਰੀਆਂ ਬੜੀ ਹੈ ਸੰਤ ਬੜੇ ਧੀਰਜਤਾ ਦੇ ਨਾਲ ਸੁਣ ਕੇ ਕਿਉਂਕਿ ਦੋ ਦੋ ਸਾਲ ਕਈ ਵਾਰੀ ਭਿੰਡਰੀ ਨਹੀਂ ਸੀ ਵੜਦੇ ਦੋ ਦੋ ਸਾਲ ਸਾਰੇ ਭਾਰਤ ਵਿੱਚ ਜਥਾ ਘੁੰਮਦੇ ਨੇ ਡੇਢ ਸਿੰਘਾਂ ਦਾ ਜਥਾ ਲੈ ਕੇ ਨਾ ਕਦੇ ਕਲਕੱਤੇ ਕਦੇ ਬੰਬੇ ਕਦੇ ਕਦੇ ਇਤਿਹਾਸਕ ਸਥਾਨਾਂ ਤੇ ਬਹੁਤ ਹੀ ਕਥਾ ਕਰਦੇ ਤੇ ਮਹਾਂਪੁਰਖ ਕਹਿੰਦੇ ਭਾਈ ਤੁਹਾਨੂੰ ਇਹੋ ਜਿਹਾ ਫੁਰਨਾ ਚਾਹੀਦਾ ਨਹੀਂ ਸੀ ਗੁਰਮੁਖੋ ਇਹ ਪਰਮਾਤਮਾ ਦੀ ਰਜਾ ਹੀ ਠੀਕ ਹੈ ਪਰ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਕਹਿੰਦੇ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿੰਦੇ ਮੈਂ ਸੱਚਾ ਵਚਨ ਕਹਿੰਦਾ ਵੀ ਬਰਕਤਾਂ ਇੰਨੀਆਂ ਬਖਸ਼ੀਆਂ ਹੋਈਆਂ ਨਾ ਲੋਕਾਂ ਨੂੰ ਅਪੀਲ ਕਰਨੀ ਤਾਂ ਰਹਿ ਗਈ ਇੱਕ ਪਾਸੇ ਲੋਕਾਂ ਤੋਂ ਪੈਸੇ ਲੈ ਕੇ ਬਿਲਡਿੰਗਾਂ ਬਣਾਉਣੀਆਂ ਤਾਂ ਇੱਕ ਪਾਸੇ ਕਹਿੰਦੇ ਜੇ ਮੈਂ ਦ੍ਰਿੜ ਇਰਾਦੇ ਨਾਲ ਸੰਕਲਪ ਹੀ ਕਰ ਲੈਣਾ ਕਹਿੰਦੇ ਸੋਨੇ ਦੇ ਮਹਿਲ ਉਸਰ ਸਕਦੇ ਭਿੰਡਰੀਆਂ ਤੇ ਤੁਸੀਂ ਕਿਹੜੇ ਤਰੀਕੇ 'ਚ ਫਸੇ ਹੋ ਪਰ ਤੁਸੀਂ ਇੱਟਾਂ 'ਚ ਫਸਿਆ ਜੇ ਤੁਹਾਡਾ ਬਾਣੀ ਦੇ ਨਾਲ ਜੁੜੋ ਬਸ ਜੋ ਉਹਦੀ ਰਜਾ ਹੈ ਜਦੋਂ ਬਣਨੇ ਹੋਣਗੀਆਂ ਬਿਲਡਿੰਗਾਂ ਆਪੇ ਬਣ ਜਾਣਗੀਆਂ ਐਂ ਵੀ ਕਹਿ ਦਿੱਤੇ ਆ ਹੁਣ ਜਾ ਕੇ ਦੇਖੋ ਜਿੰਨੀ ਸਫਾਈ ਭਿੰਡਰੀ ਹੈ ਕਿਸੇ ਥਾਂ 'ਤੇ ਨਹੀਂ ਮਿਲੂਗੀ ਜਿਹੜੀਆਂ ਬਿਲਡਿੰਗਾਂ ਉੱਥੇ ਬਣੀਆਂ ਕਸਰ ਕੋਈ ਬਰਚਨਾ ਬਚਨਾਂ ਦੀ ਬਰਕਤ ਹੈ ਉਹਨਾਂ ਦੇ ਹਿਰਦੇ ਜੇ ਸੰਕਲਪ ਕਰਨੇ ਸੰਕਲਪ ਹੀ ਪੂਰਾ ਸੰਕਲਪ ਕੀਤਾ ਤੇ ਪੂਰਾ ਬਾਬਾ ਕਾਹਨ ਸਿੰਘ ਜੀ ਧਨੌਲੇ ਦਾ ਸਰੀਰ ਸੀ ਬੜਾ ਮਧਰਾ ਜਿਹਾ ਸਰੀਰ ਸੀ ਇਹਨਾਂ ਦਾ ਕਈ ਸਾਲ ਖੁੱਲੇ ਦਰਸ਼ਨ ਹੁੰਦੇ ਰਹੇ ਇਹਨਾਂ ਨੂੰ ਜਦੋਂ ਵੈਰਾਗ ਲੱਗਿਆ ਜ਼ਿਮੀਦਾਰਾਂ ਦੇ ਘਰ ਦਾ ਜਨਮ ਸੀ ਇਹਨਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਵੀ ਮਸਤੂਆਣੇ ਗੁਰਸਗਤ ਸਾਗਰ ਦੇ ਨਾਂ ਲਵਾ ਦਿੱਤੀ ਆਪਣਾ ਘਰ ਦੀਆਂ ਕੜੀਆਂ ਵੀ ਉੱਥੋਂ ਲਾਹ ਕੇ ਉੱਥੇ ਲੰਗਰ 'ਚ ਲੈ ਆਉਂਦੀਆਂ ਸੀ ਮਕਾਨ ਦੀਆਂ ਇੱਟਾਂ ਵੀ ਕਹਿੰਦੇ ਕੋਈ ਚੀਜ਼ ਵੀ ਸਾਰੀ ਗੁਰਦੁਆਰੇ ਦੀ ਰੇਖੇ ਲਾ ਦਿਓ ਤੇ ਆਪਣਾ ਜੀਵਨ ਆ ਕੇ ਸੰਤ ਬਾਬਾ ਅਤਰ ਸਿੰਘ ਕਹਿਤਾ ਵੀ ਮੈਂ ਗੁਰੂ ਨਾਨਕ ਦੇ ਦਰ ਤੇ ਆ ਗਿਆ ਮੇਰੇ ਸਰੀਰ ਨੂੰ ਸਫਲਾ ਕਰ ਦਿਓ ਜਿੱਥੇ ਮਰਜ਼ੀ ਲਾ ਕੇ ਕਰ ਦਿਓ ਮਹਾਂਪੁਰਖਾਂ ਨੇ ਸੇਵਾ ਵਿੱਚ ਲਾਇਆ ਔਰ ਇਹ ਮਹਾਂਪੁਰਸ਼ ਬਾਬਾ ਕਾਹਨ ਸਿੰਘ ਤਿੰਨ ਚਾਰ ਸਾਲ ਮੈਂ ਇਹਨਾਂ ਦੇ ਬਚਨ ਸੁਣਦਾ ਰਿਹਾ ਮੇਰਾ ਬਚਪਨ ਸੀ ਉਹਨਾਂ ਦੀ ਬਿਰਧ ਅਵਸਥਾ ਸੀ ਤੇ ਉਹ ਮਹਾਂਪੁਰਸ਼ ਦੇ ਕੋਲ ਐਡੀਆਂ ਵਰਕਤਾਂ ਆ ਗਈਆਂ ਸੀ ਕਿ ਵੈਦਿਕ ਬਿਨਾਂ ਪੜ੍ਹੇ ਇਹਨਾਂ ਨੂੰ ਵੈਦਿਕ ਭਗਤ ਕਬੀਰ ਸਾਹਿਬ ਦੇ ਦਰਸ਼ਨ ਹੋਏ ਰੂਹਾਨੀਅਤ ਖੇਡ ਵਰਤੀ ਤੇ ਇਹਨਾਂ ਨੂੰ ਕਹਿਣ ਲੱਗੇ ਕਹਿੰਦੇ ਤੂੰ ਵੈਦਿਕ ਸਿੱਖਣੀ ਹੈ ਬਸ ਇੱਕ ਵਚਨ ਕੀਤਾ ਕਹਿੰਦੇ ਤੈਨੂੰ ਜੜੀਆਂ ਬੂਟੀਆਂ ਦਾ ਆਪੇ ਗਿਆਨ ਹੋ ਜੀ ਕਿਹੜੀ ਜੜੀ ਬੂਟੀ ਕਿਹੜੀ ਬਿਮਾਰੀ ਨੂੰ ਹਟਾਉਂਦੀ ਹੈ ਉਹ ਵੈਦ ਅੱਬਲ ਦਰਜੇ ਦੇ ਬਣੇ ਹੋਏ ਮੈਂ ਪੁੱਛਿਆ ਸੀ ਬਾਬਾ ਜੀ ਤੁਸੀਂ ਵੈਦ ਕਿੱਥੋਂ ਸੀ ਕੀ ਕਹਿੰਦੇ ਕਬੀਰ ਸਾਹਿਬ ਤੋਂ ਮੈਂ ਕਿਹਾ ਇਹ ਕਿਹੜੀ ਗੱਲ ਹੋਈ ਵੀ ਕਬੀਰ ਸਾਹਿਬ ਕਦੋਂ ਹੋਇਆ ਤੇ ਬਾਬਾ ਹੁਣ ਕਰਦਾ ਉਹ ਕਹਿੰਦੇ ਮੈਨੂੰ ਦਰਸ਼ਨ ਹੋਏ ਸੀ ਕਬੀਰ ਸਾਹਿਬ ਦੇ ਮੈਂ ਕਿਹਾ ਇਹਨਾਂ ਗੱਲਾਂ ਨੂੰ ਚੱਲ ਕੋਈ ਬੰਨੇ ਨਾ ਮਿਲੇ ਨਾਲੇ ਉਹਨਾਂ ਨੂੰ ਮਨਾਉਣ ਦਾ ਕਿਹੜਾ ਆਪਾਂ ਲਾਇਸੈਂਸ ਲਿਆ ਵੀ ਕਿਸੇ ਨੂੰ ਮਨਾਉਣਾ ਤੇ ਮਹਾਂਪੁਰਸ਼ਾਂ ਨੇ ਆਪਣੀ ਜਵਾਨੀ ਇਹ ਵਾਚਨ ਦੱਸਿਆ
ਤੇ ਮੈਂ ਕਿਹਾ ਮਹਾਂਪੁਰਖਾਂ ਦਾ ਵਚਨ ਸੁਣਾਓ ਵੱਡਿਆਂ ਦਾ। ਕਹਿੰਦੇ ਮਹਾਂਪੁਰਸ਼ ਇੱਕ ਵਾਰੀ ਮੈਨੂੰ ਕਹਿੰਦੇ ਕਥਾ ਉਹਦੇ ਲਾਇਆ ਹੋਇਆ ਖੇਤੀ ਕਰਨ ਤੇ, ਕਹਿੰਦੇ ਵੀ ਤੈਨੂੰ ਖੇਤੀ ਕਰਨ ਦਾ ਢੰਗ ਹੈ ਵੀ ਗੁਰੂ ਘਰ ਦੀ ਜ਼ਮੀਨ ਹੈ, ਇਹਨੂੰ ਬਾਹਰ ਬੀਜਿਆ ਕਰ ਤੇ ਲੰਗਰ ਦੇ ਵਿੱਚ ਰਸਤਾਂ ਬਸਤਾਂ ਹੁੰਦੀਆਂ ਰਹਿਣ। ਤੇ ਕਹਿੰਦਾ ਜੀ ਮੈਂ ਦਿਲ ਲਾ ਕੇ ਰਾਤ ਦਿਨ ਸੇਵਾ ਕੀਤੀ, ਮਹਾਂਪੁਰਖ ਪ੍ਰਸੰਨ ਹੋ ਗਏ। ਕਹਿੰਦੇ ਗਾਂਧਿਆਂ, ਕਹਿੰਦੇ ਜੇ ਤੇਰਾ ਕੋਈ ਫੁਰਨਾ ਹੈ ਬਈ, ਕਹਿੰਦੇ ਤੂੰ ਮੰਗ ਲੈ, ਗੁਰੂ ਨਾਨਕ ਦੇ ਦਰ ਤੋਂ ਮਿਲ ਜੂਗਾ ਉਹੀ। ਕਹਿੰਦੇ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਦੁਆ ਦਮ ਦੇਣਾ, ਮੈਂ ਤੇਰੇ ਤੇ ਖੁਸ਼ ਹਾਂ ਵੀ ਤੂੰ ਮੇਰੇ ਕਿਸੇ ਤੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ। ਕਹਿੰਦੇ ਮੈਂ ਗੁਰੂ ਸਾਹਿਬ ਤੋਂ ਤੈਨੂੰ ਲੈ ਕੇ ਦੇ ਦੂੰ, ਮੰਗ ਲਿਆ ਕੋ। ਉਹ ਬਾਬਾ ਜੀ ਕਹਿੰਦੇ ਮੇਰੇ ਅਕਲ ਤੇ ਆ ਜਾ ਪਰਦਾ ਪਿਆ। ਕਹਿੰਦੇ ਉਦੋਂ ਮੈਨੂੰ ਬਣਾਤਾ ਸੀ ਕੁਠਾਰੀ, ਕਹਿੰਦੇ ਵੀ ਤੂੰ ਉਹਦੇ ਚ ਵਸਤਰ ਅੰਨ ਆਦ ਸਾਰਾ ਕੁਛ ਵੀ ਇਹ ਹੁਣ ਤੇਰੇ ਕੋਲ ਹੈ। ਸਿੰਘ ਪਾਉਂਦੇ ਸੀ ਖੱਦਰ ਦੇ ਕੱਪੜੇ, ਚੋਲਾ ਵੀ ਖੱਦਰ ਦਾ, ਕਸ਼ਹਿਰੀ ਵੀ ਖੱਦਰ ਦੇ। ਉਹ ਕਿਤੇ ਕਹਿੰਦਾ ਖੱਦਰ ਮੁਕਿਆ ਹੋਇਆ ਮੇਰੇ ਕੋਲ। ਅਕਲ ਤੇ ਇਹੋ ਜਿਹਾ ਪਰਦਾ ਬਣਿਆ ਵੀ ਮਹਾਂਪੁਰਖ ਖੁਸ਼ ਹੋਏ ਨੇ। ਕਹਿੰਦਾ ਮੈਂ ਕਿਹਾ ਮਹਾਰਾਜ ਜੀ ਵੀ ਜੇ ਖੁਸ਼ ਹੋਏ ਨਾ ਵੀ ਖੱਦਰ ਦੇ ਥਾਨ ਮੁੱਕੇ ਹੋਏ ਨੇ, ਵੀ ਕਿਰਪਾ ਕਰਕੇ ਥਾਨ ਚਾਹੀਦੇ ਆ। ਮੰਗਿਆ ਕੀ, ਕਈ ਵਾਰੀ ਪਰਦਾ ਪੈ ਜਾਂਦਾ ਨਾ। ਸੰਤ ਹੱਸ ਪਏ, ਕਹਿੰਦੇ ਸੰਤ ਹੱਸੇ, ਕਹਿੰਦੇ ਮੇਰੇ ਮੇਰੀ ਪਿੱਠ ਸੀ ਇੱਧਰ ਸੰਗਤ ਵਾਲੇ ਪਾਸਿਓਂ, ਸੰਤਾਂ ਗੜੀ ਨੂੰ ਮੂੰਹ ਸੀ ਖੜਾ ਹੈ ਕਹਿੰਦੇ ਉੱਥੇ। ਸੰਤ ਹੱਸ ਕੇ ਕਹਿੰਦੇ ਕਾਂਸਿਆਂ ਕੀ ਮੰਗਿਆ ਤਾਂ ਇਹ, ਭਲਾ ਇਹ ਵੀ ਮੰਗਣ ਵਾਲੀ ਗੱਲ ਸੀ ਵੀ ਖੱਦਰ ਦੇ ਥਾਨ ਮੰਗੇ। ਕਹਿੰਦੇ ਪਰ ਚਾਹਿਆ ਹੁਣ ਜਿਹੜਾ ਕੁਛ ਮੰਗਿਆ, ਕਹਿੰਦੇ ਗੁਰੂ ਨੂੰ ਮਨਜ਼ੂਰ ਹੋ ਗਿਆ। ਕਹਿੰਦਾ ਜੀ 5-7 ਮਿੰਟ ਲੱਗੇ ਖੱਦਰ ਦੀਆਂ ਥਾਨਾਂ ਦੀਆਂ ਪੰਡਾਂ ਲਿਆ ਕੇ ਸਿੱਟੀਆਂ ਇੱਕ ਬੰਦੇ ਨੇ। ਤੇ ਮਹਾਂਪੁਰਖਾਂ ਨੂੰ ਕਹਿੰਦਾ ਮਹਾਰਾਜ ਵੀ ਇੱਥੇ ਜਥੇ ਵਾਲੇ ਖੱਦਰ ਹੀ ਪਾਉਂਦੇ ਨੇ, ਵੀ ਆ ਮੈਂ ਮੇਰਾ ਫੁਰਨਾ ਸੀ ਵੀ ਚਲੋ ਮੈਂ ਆਪਣਾ ਧਨ ਸਫਲਾ ਕਰਨਾ। ਕਹਿੰਦੇ ਸੰਤ ਹੱਸ ਕੇ ਕਹਿੰਦੇ ਕਾਨ ਸਿਆਂ ਤੈਂ ਇੱਕ ਥਾਨ ਮੰਗਿਆ ਸੀ, ਕਹਿੰਦੇ ਕਿੰਨੇ ਆ ਕੇ ਚੱਕ ਲੈ, ਪਰ ਅੱਜ ਜੇ ਤੂੰ ਕੋਈ ਵੱਡੀ ਚੀਜ਼ ਵੀ ਮੰਗ ਲੈਂਦਾ ਨਾ ਗੁਰੂ ਨਾਨਕ ਦੇ ਘਰ 'ਚ ਤੈਨੂੰ ਉਹੀ ਮਿਲ ਜਾਣੀ ਸੀ, ਪਰ ਤੇਰੀ ਪ੍ਰਾਰਥਨਾ ਤੇ ਨੇ ਆਹੀ ਮੰਗਿਆ ਵੀ ਖੱਦਰ ਦਾ ਥਾਨ ਹੀ ਮੰਗਿਆ। ਸੰਕਲਪ ਕੀਤਾ ਮਹਾਂਪੁਰਖਾਂ ਨੇ, ਬਾਬਾ ਕਾਨ ਸਿੰਘ ਨੇ ਖੱਦਰ ਆ ਗਿਆ। ਜੋ ਕੁਛ ਹੋਰ ਮੰਗਦੇ ਹੋਰ ਮਿਲ ਜਾਂਦਾ। ਫਿਰ ਮਹਾਂਪੁਰਖਾਂ ਦੀ ਰਚਨਾ ਤੇ ਇੱਕ ਸੋਮਾ ਫੁੱਟਿਆ ਹੋਇਆ ਹੈ, ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ, ਰਸਨਾ ਤੇ ਵਾਹਿਗੁਰੂ ਦਾ ਵਸੈ। ਭਾਈ ਲੱਖੂ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ ਹਰ ਰੋਜ਼। ਲਾਹੌਰ ਸ਼ਹਿਰ ਦੇ ਆਲੇ ਦੁਆਲੇ ਜੰਗਲਾਂ 'ਚ ਰਹਿੰਦਾ, ਇੱਕ ਨਿਯਮ ਬਣਾ ਲਿਆ, ਜੇ ਕਿਸੇ ਬੀਬੀ ਨੇ ਕਹਿਣਾ ਬਾਬਾ ਜੀ ਮੈਂ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ, ਭਾਈ ਜਪਜੀ ਸਾਹਿਬ ਸੁਣਾ ਦੇ, ਜਪਜੀ ਸਾਹਿਬ ਸੁਣਾ ਦੇ, ਮੈਂ ਰੋਟੀ ਖਾ ਲੈਣਾ। ਬਾਬਾ ਜੀ ਮੈਂ ਤਾਂ ਪੜ੍ਹੀ ਹੋਈ ਨਹੀਂ। ਕਹਿੰਦੇ ਜਿੱਦਣ ਜਪਜੀ ਸਾਹਿਬ ਕੰਠ ਹੋ ਜੂਗਾ ਉੱਦਣ ਰੋਟੀ ਖਲਾਈ। ਲਾਹੌਰ ਦੀਆਂ ਅਨਪੜ੍ਹ ਬੀਬੀਆਂ ਦੇ ਜਪਜੀ ਸਾਹਿਬ ਕੰਠ ਹੋਇਆ ਵਾ ਸੀ, ਵੀ ਮਹਾਂਪੁਰਸ਼ਾਂ ਨੂੰ ਫਰਿਆਦਾ ਛਕਾਉਣਾ ਉਹਦੇ ਘਰਦੇ ਹੀ ਛਕਦੇ ਜਿਹੜੇ ਜਪਜੀ ਸਾਹਿਬ ਕੰਠ ਹੋ ਗਏ। 21 ਪਾਠ ਆਪ ਕਰਦੇ ਸੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਕਿਹਾ ਸੀ ਬੁੱਧੂ ਤੇਰਾ ਆਵਾ ਪੱਕਾ ਨਿਕਲੂ, ਤੇ ਲੱਖੂ ਨੇ ਕਿਹਾ ਸੀ ਕੱਚਾ ਨਿਕਲੂ। ਫਿਰ ਦੱਸੋ ਵੀ ਪੱਕਾ ਨਿਕਲਿਆ ਸੀ ਕੋਈ ਕੱਚਾ ਨਿਕਲਿਆ ਸੀ? ਮੇਰੀ ਬਾਂਧੀ ਭਗਤ ਛਡਾਵੇ ਬਾਂਧੇ ਭਗਤ ਨੇ ਛੁੱਟਿਆ। ਰਸਨਾ ਦੇ ਉੱਤੇ ਵੀ ਬੈਠਾ, ਇਸ ਕਰਕੇ ਮਹਾਰਾਜ ਕਹਿੰਦੇ ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋ ਗੰਦੇ, ਉਹ ਬਚਨ ਪੂਰੇ ਹੋ ਜਾਂਦੇ ਜਿਹੜੇ ਸਤਿਪੁਰਸ਼ ਬੋਲਦੇ ਹਨ। ਜੋ ਵੀ ਕਹਿ ਦੇਣ, ਸੁਤੇ ਸਿੱਧ ਕਹਿ ਦੇਣ, ਜਾਣ ਬੁੱਝ ਕੇ ਕਹਿ ਦੇਣ। ਭਾਈ ਰਾਮ ਕੌਰ ਜੀ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਹੋਇਆ, ਤੇ ਲਾਹੌਰ ਦਾ ਸੂਬੇਦਾਰ ਜਿਹਦੇ ਸਿਪਾਹੀਆਂ ਨੇ ਡੇਰਾ ਲੁੱਟ ਲਿਆ ਸੀ ਰਵਿਦਾਸ ਨਗਰ ਵਿੱਚ, ਜਦੋਂ ਉਹਨੂੰ ਪਤਾ ਲੱਗਿਆ ਉਹਨੇ ਕਿਹਾ ਵੀ ਦੋੜਾ ਕੀਤਾ ਤਾਂ ਬੜੇ ਦਰਵੇਸ਼ ਦਾ ਘਰ ਸੀ, ਤੁਸੀਂ ਕਿਉਂ ਐਸਾ ਕੀਤਾ? ਆਪ ਆਇਆ, ਆਪ ਹੀ ਕਹਿਣ ਲੱਗਿਆ ਬਾਬਾ ਜੀ ਮੈਂ ਮਾਫ਼ੀ ਮੰਗਣਾ ਆ, ਕੋਈ ਪਤਾ ਹੀ ਨਹੀਂ ਕੀ ਹੋਇਆ। ਕਹਿੰਦੇ ਕੀ ਹੋ ਗਿਆ ਤੇਰੇ ਕੋਲੋਂ? ਤੇ ਸੇਵਕ ਕਹਿਣ ਲੱਗਿਆ ਬਾਬਾ ਜੀ ਇਹ ਲਾਹੌਰ ਦਾ ਸੂਬੇਦਾਰ ਹੈ, ਇਹਦੇ ਸਿਪਾਹੀਆਂ ਨੇ ਆਪਣਾ ਡੇਰਾ ਲੁੱਟ ਲਿਆ। ਐਡੀ ਬਿਰਤੀ ਅਰੂੜ, ਕਹਿਣ ਲੱਗਿਆ ਮਹਾਰਾਜ ਉਹ ਕਿਰਪਾ ਕਰਕੇ ਮੈਨੂੰ ਸਮਾਨ ਦੱਸੋ ਵੀ ਕੀ ਹੈ ਵੀ ਸਾਰੇ ਦਾ ਸਾਰਾ ਵਾਪਸ ਹੋਊਗਾ। ਅੱਖਾਂ ਖੋਲ ਕੇ ਆਇਆ ਜਦੋਂ ਦੇਖਿਆ ਸਾਹਮਣੇ ਉੱਥੇ ਬਾਜਾਂ ਦਾ ਅੱਡਾ ਸੀ, ਰੇਸ਼ਮ ਦੇ ਡੋਰੇ ਹੈ ਨੀ ਉੱਥੇ, ਤੇ ਚਾਂਦੀ ਦੇ ਅੱਡੇ ਸੀ ਉਹ ਦੇ ਕੇ ਕਹਿੰਦਾ ਹਾਂ ਐ ਲੱਗਦਾ ਵੀ ਮੇਰੀ ਬਾਜਾਂ ਦੇ ਅੱਡੇ ਦੇ ਚਾਂਦੀ ਦੇ ਅੱਡੇ ਲੈ ਗਏ, ਤੇਰੇ ਬੰਦੇ ਨਾਲੇ ਰੇਸ਼ਮ ਦੀਆਂ ਡੋਰਾਂ ਨੀ ਦਿਸਦੀਆਂ, ਲੱਖਾਂ ਰੁਪਏ ਦਾ ਸਮਾਨ ਉਹਦਾ ਕੋਈ ਚੇਤਾ ਨਹੀਂ, ਐਡੀ ਬਿਰਤੀ ਅਰੂੜ ਹੈ। ਖੈਰ ਸਮਾਨ ਵਾਪਸ ਕੀਤਾ, ਸੂਬਾ ਉੱਥੇ ਲੈ ਕੇ ਗਿਆ ਵੀ ਚਰਨ ਪਵਾਲਾ, ਉੱਚੇ ਚੜ੍ਹ ਕੇ ਲਾਹੌਰ ਦਿਖਾਇਆ ਸਾਰਾ, ਸਮਾਨ ਸਾਰਾ ਵਾਪਸ ਕਰ ਦਿੱਤਾ, ਅੜੀਆਲ ਘੋੜੀ ਸਿੱਧੀ ਕਰਕੇ ਦਿਖਾ ਦਿੱਤੀ, ਦੋਨੇ ਲੱਤਾਂ ਇੱਕ ਪਾਸੇ ਨੂੰ ਕਰਕੇ ਬੈਠਦੇ। ਇਹ ਦੇਖ ਕੇ ਆਲਾ ਦੁਆਲਾ ਸ਼ਹਿਰ ਕਹਿੰਦਾ ਹਾਂ ਵੀ ਸ਼ਹਿਰ ਤਾਂ ਕਹਿੰਦਾ ਬੜਾ ਸੋਹਣਾ ਬਸਤਾ ਹੈ ਤੁਹਾਡਾ। ਕਹਿੰਦੇ ਮੈਂ ਇੱਕ ਗੱਲ ਪੁੱਛਦਾ ਤੈਨੂੰ ਸੂਬਿਆ, ਕਹਿੰਦੇ ਸਾਡਾ ਬਾਬੇ ਬੁੱਢੇ ਸਾਹਿਬ ਦੀ ਬੰਸ ਦਾ ਕਹਿੰਦੇ ਸਮਾਨ ਲੁੱਟਿਆ, ਕਹਿੰਦੇ ਉਹ ਤਾਂ ਤੈਂ ਵਾਪਸ ਕਰ ਦਿੱਤਾ, ਕਹਿੰਦੇ ਜਿੱਦਣ ਤੇਰਾ ਸ਼ਹਿਰ ਲੁੱਟਿਆ ਕਹਿੰਦੇ ਇਹ ਕੌਣ ਵਾਪਸ ਕਰੂਗਾ, ਇਹ ਵੀ ਲੁੱਟਿਆ ਜਾਣਾ ਇੱਕ ਦਿਨ, ਤੀਰ ਵਿੱਚ ਦੀ ਨਿਕਲੇ ਤੇ ਸ਼ਹਿਰ ਲੁੱਟਿਆ ਗਿਆ ਤੇ ਫਿਰ ਵਾਪਸ ਕਰਨ ਵਾਲਾ ਨਹੀਂ ਸੀ। ਬ੍ਰਹਮ ਗਿਆਨੀ ਦੀ ਰਸਨਾ ਤੇ ਵਾਹਿਗੁਰੂ ਵਸਦਾ, ਭਾਈ ਰਾਮ ਕੌਰ ਗੁਰਬਖਸ਼ ਸਿੰਘ ਦੀ ਬਹੁਤ ਲੰਮੀ ਇਤਿਹਾਸ ਦੀ ਸਾਖੀ ਹੈ। ਇਸ ਕਰਕੇ ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੁੰਦੇ, ਜੋ ਬਚਨ ਕਹਿਦੇ ਨੂੰ ਬਚਨ ਪੂਰੇ ਹੁੰਦੇ ਹੈ। ਤੇ ਰਾਮਾਨੰਦ ਜੀ ਕਹਿੰਦੇ ਭਾਈ ਪੰਜਵੇਂ ਥਾਂ ਤੇ ਵਰਗਤਾਂ ਸਿਮਰਨ ਕਰਨ ਵਾਲਿਆਂ ਦੀਆਂ ਅੱਖਾਂ ਵਿੱਚ ਹੁੰਦੀਆਂ। ਆਪ ਜੀ ਨੂੰ ਚੇਤਾ ਹੋਊਗਾ ਕਿ ਜਦੋਂ ਆਪਾਂ ਵਿਚਾਰ ਸ਼ੁਰੂ ਕੀਤੀ ਹੈ ਇੱਥੋਂ ਸ਼ੁਰੂ ਕੀਤੀ ਸੀ, ਅਮੈਂ ਦ੍ਰਿਸ਼ੁਭ ਕਰੈ ਹਰੈ ਅਗ ਪਾਪ ਸਕਲ ਮਨ, ਕਿ ਗੁਰੂ ਦੀ ਦ੍ਰਿਸ਼ਟੀ ਦੇ ਅੰਦਰ ਐਸੀ ਬਰਕਤ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਵਾ ਪਹਿਰ ਸਮਾਧੀ ਤੋਂ ਬਾਅਦ, ਨਿਜਾ ਆਨੰਦ ਤੋਂ ਬਾਅਦ ਜਦੋਂ ਸਮਾਧੀ ਤੋਂ ਉਥਾਨ ਹੁੰਦੇ ਸੀ ਅੱਖਾਂ, ਮਹਾਰਾਜ ਸਾਹਿਬ ਜੀ ਨੇਤਰ ਪ੍ਰਕਾਸ਼ ਕਰਦੇ ਸਨ, ਤੇ ਉਸੇ ਵੇਲੇ ਭਾਵੇਂ ਕੋਈ ਕੋੜਾ ਕਿਉਂ ਨਹੀਂ ਬੈਠਾ, ਜਿਨ੍ਹਾਂ ਨੂੰ ਘਨੇੜੇ ਚੁੱਕ ਚੁੱਕ ਕੇ ਲੈ ਕੇ ਆਉਂਦੇ ਸੀ ਪਿੰਗਲੇ, ਜਿਹੜੇ ਤੁਰ ਨਹੀਂ ਸੀ ਸਕਦੇ, ਜਿਨ੍ਹਾਂ ਦੇ ਖੂਨ ਉਦੋਂ ਕੋੜ ਦੀ ਬਿਮਾਰੀ ਨੂੰ ਪੱਕਾ ਰੋਗ ਕਿਹਾ ਜਾਂਦਾ ਸੀ, ਜੋ ਪੱਕਾ ਰੋਗੀ ਬਿੱਲ ਲਾਏ। ਪੱਕਾ ਰੋਗ ਇਹਦਾ ਮਤਲਬ ਹੈ ਵੀ ਕੱਚੀ ਚੀਜ਼ ਤਾਂ ਫੁੱਟ ਜਾਂਦੀ ਹੈ, ਕੱਚੀ ਇੱਟ ਫੁੱਟ ਜਾਂਦੀ ਹੈ, ਕੱਚਾ ਭਾਂਡਾ ਫੁੱਟ ਜਾਂਦਾ, ਪੱਕਾ ਨਹੀਂ ਨਾ ਫੁੱਟਦਾ। ਜਿਹੜਾ ਰੋਗ ਹਟੇ ਨਾ ਉਹਨੂੰ ਕਹਿੰਦੇ ਪੱਕਾ ਰੋਗ, ਉਹ ਸੀ ਕੋੜ ਦਾ। ਜਿਹਨਾਂ ਨੂੰ ਘਨੇੜੇ ਚੁੱਕ ਚੁੱਕ ਕੇ ਲੈ ਕੇ ਆਉਂਦੇ ਤੇ ਲਿਆ ਕੇ ਬਿਠਾਉਣਾ ਕਿਤੇ ਜਿੱਥੇ, ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਨੇਤਰ ਸਾਹਮਣੇ ਪੈਣ, ਕਾਲੀ ਹੁੰਦੀ ਸੀ ਮੇਰੇ ਤੇ ਪੈ ਜਾਣ, ਉਹ ਕਹਿੰਦੇ ਸੀ ਮੇਰੇ ਤੇ ਪੈ ਜਾਣ, ਜਿਹਦੇ ਤੇ ਦ੍ਰਿਸ਼ਟੀ ਪੈ ਗਈ ਕੋੜੀਆਂ ਦੇ ਕੋੜ ਹਟੇ। ਇਤਿਹਾਸ ਪੜ੍ਹ ਕੇ ਦੇਖੋ, ਅਮਿਆ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਬੀਰ ਸਾਹਿਬ ਦਾ ਇੱਕ ਸੁਭਾਅ ਸੀ, ਵਿਆਹ 'ਚ ਕਿਸੇ ਦੇ ਵੀ ਸੀ ਜਾਂਦੇ, ਵਿਆਹ ਦੇ ਸ਼ਰਾਬਾਂ ਗਾਣੇ ਇਹੋ ਜਿਹਾ ਕੁਛ ਇਹ ਸੰਕੋਚ ਕਰਦੇ ਜਾਂਦੇ ਵੀ ਸੀ। ਕਹਿੰਦੇ ਮੈਂ ਆਪਣੇ ਬੱਚਿਆਂ ਦਾ ਇਹੋ ਜਿਹਾ ਵਿਆਹ ਕਰਨਾ ਨਹੀਂ ਜਿਹੜਾ ਮੈਨੂੰ ਲੋਕਾਂ ਦੀ ਲੋੜ ਪਊਗੀ, ਲੋਕਾਂ 'ਤੇ ਜਾਣਾ, ਇਹਨਾਂ ਦਾ ਹਿਸਾਬ ਹੀ ਮੁਕਾਇਆ ਹੋਇਆ ਸੀ। ਜਿੱਦਣ ਮੇਰੇ ਬੱਚਿਆਂ ਦਾ ਹੋਊਗਾ ਮੈਂ ਸਾਦੇ ਢੰਗ ਨਾਲ ਕਰਨਾ, ਅਤੇ ਸੰਤ ਭਗਤ ਬਥੇਰੇ ਹੈਗੇ, ਮੇਰੇ ਸਤਸੰਗੀ ਹੈਗੇ ਆ ਜਾਣਗੇ। ਜਿੱਦਣ ਕਿਸੇ ਦਾ ਕੋਈ ਸੰਬੰਧੀ ਮਰ ਜਾਂਦਾ, ਭਾਵੇਂ ਕਬੀਰ ਦਾ ਨਿੰਦਕ ਕਿਉਂ ਨਹੀਂ ਮਰ ਗਿਆ, ਤੇ ਕਬੀਰ ਫਿਰ ਆਪਣੇ ਘਰ ਨਹੀਂ ਸੀ ਬਹਿੰਦਾ, ਉਹਦੀ ਮੰਜ਼ਲ ਉਹਦੀ ਅਰਥੀ ਦੇ ਨਾਲ ਨਾਲ ਜਾਂਦਾ ਸੀ, ਸ਼ਮਸ਼ਾਨ ਭੂਮੀ ਜਾਣਾ, ਕਬਰਸਥਾਨ ਜਾਣਾ, ਮੁਸਲਮਾਨ ਦੱਬਦੇ। ਤੇ ਕਬੀਰ ਸਾਹਿਬ ਨੂੰ ਪੁੱਛਿਆ ਜੀ ਐਸਾ ਕਿਉਂ ਕਰਦੇ ਹੋ, ਵਿਆਹ 'ਚ ਤਾਂ ਕਿਸੇ ਦੇ ਨਹੀਂ ਜਾਂਦੇ, ਲੋਕ ਚਰਚਾ ਕਰਦੇ ਨੇ ਵੀ ਇਹ ਖੁਸ਼ੀ ਨਹੀਂ ਮਨਾਉਂਦਾ, ਮਰੇ ਤੇ ਜਾਂਦਾ। ਉਹ ਕਹਿੰਦੇ ਵੀ ਲੋਕ ਇੰਨੇ ਦੇ ਵਪੜੇ ਜਾਂ ਮਨ ਨਾ ਹੀ ਗਿਆ ਨੇ, ਇਹਨਾਂ ਦੀ ਤਾਂ ਗੱਲ ਛੱਡੋ ਤੁਸੀਂ। ਹਾਂ, ਤੁਹਾਡੇ ਸਵਾਲ ਦਾ ਉੱਤਰ ਮਿਲ ਦਿੰਦਾ, ਮੈਂ ਕਿਉਂ ਜਾਣਾ, ਕਹਿੰਦੇ ਮੈਂ ਆਪਣੇ ਮਨ ਨੂੰ ਠੋਕਰ ਮਾਰਦਾ, ਮੈਂ ਆਪਣੇ ਮਨ ਮੂਰਖ ਨੂੰ ਸਮਝਾਉਂਦਾ, ਸ਼ਮਸ਼ਾਨ ਭੂਮੀ ਤੱਕ ਮੈਂ ਆਪਣੇ ਮਨ ਨੂੰ ਸਮਝਾਉਂਦਾ ਜਾਂਦਾ, ਉਹ ਇੱਕ ਦਿਨ ਤੇਰੀ ਵੀ ਅਰਥੀ ਜਾਊਗੀ ਅੱਕਣ, ਇੱਕ ਦਿਨ ਤੂੰ ਵੀ ਮਰੇਂਗਾ ਅੱਕਣ। ਕਹਿੰਦੇ ਮੈਂ ਵਿਰਾਗ ਪੈਦਾ ਕਰਨ ਵਾਸਤੇ ਜਾਂਦਾ, ਉਪਰਾਮਤਾ ਪੈਦਾ ਕਰਨ ਵਾਸਤੇ ਜਾਂਦਾ, ਇਸ ਕਰਕੇ ਮੈਂ ਬੈਰੀ ਮਿੱਤਰ ਨਹੀਂ ਦੇਖਦਾ ਕੌਣ ਮਰਿਆ ਬੰਦਾ ਮਰਿਆ। ਹਰ ਮਨੁੱਖ ਦੀ ਮੌਤ ਮਨੁੱਖਤਾ ਦੀ ਮੌਤ ਹੈ, ਬਸ ਮਰਿਆ ਮੈਂ ਇੰਨਾ ਹੀ ਲੈਣਾ। ਇੱਕ ਦਿਨ ਪਰਮਾਤਮਾ ਨੇ ਸਤਸੰਗੀਆਂ ਨੂੰ ਇਹ ਦੱਸਣ ਵਾਸਤੇ ਕਿ ਕਬੀਰ ਦਾ ਵਿਰਾਗ ਕੈਸਾ ਹੈ, ਇਹ ਵਚਨ ਕਿਸੇ ਗ੍ਰੰਥ ਚ ਪਾਣੀ ਦਾਸ ਨੇ ਪੜ੍ਹਿਆ। ਮਹਾਂਪੁਰਸ਼ ਅਰਥਦਾਤੇ ਜਿਨ੍ਹਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਮੁੰਦਰ ਵਿੱਚ ਤਾਰੀਆਂ ਲਾਉਂਦੀਆਂ ਉਮਰ ਲੰਘੀ ਹੈ, ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਰਸਨਾ ਤੋਂ ਸੁਣਿਆ। ਮਹਾਂਪੁਰਖ ਕਹਿੰਦੇ ਵੀ ਕਬੀਰ ਸਾਹਿਬ ਸ਼ਮਸ਼ਾਨ ਭੂਮੀ ਦੇ ਵਿੱਚ ਕੁਝ ਅਭਿਆਸੀ ਜਿਹੜੇ ਗੁਰਮੁਖ ਸਨ ਹੋਰ ਵੀ ਹੁੰਦੇ ਆ, ਉਹਨੇ ਕੀ ਵੇਖਿਆ, ਬੜੀ ਅਸਚਰਜਨੀ ਦਾ ਵੇਖੀ ਕਿ ਜਿੰਨੇ ਵੀ ਲੋਕ ਸੰਸਕਾਰ ਤੇ ਪਹੁੰਚੇ ਹੋਏ ਹੈ ਸਾਰਿਆਂ ਦੇ ਸਿਰ ਦੇ ਉੱਤੇ ਇੱਕ ਚਮਕੀਲੀ, ਇੱਕ ਕਲਗੀ ਜੀ ਦੀ ਤਰ੍ਹਾਂ ਇੱਕ ਪ੍ਰਕਾਸ਼, ਇਸ ਤਰ੍ਹਾਂ ਜਿਵੇਂ ਕਲਗੀ ਹੁੰਦੀ ਹੈ ਉਹ ਪ੍ਰਕਾਸ਼ ਇਉਂ ਹੈ ਜਿਵੇਂ ਪ੍ਰਕਾਸ਼ ਦੀ ਕਲਗੀ ਬਣੀ ਹੋਈ ਹੈ, ਕਬੀਰ ਸਾਹਿਬ ਦੇ ਵੀ ਹੈ ਬਾਕੀ ਦੇ ਲੋਕਾਂ ਦੇ ਵੀ। ਸੰਸਕਾਰ ਹੋ ਗਿਆ, ਲੋਕ ਮੁੜੇ ਆ ਰਹੇ ਨੇ, ਉਹ ਗਾਇਬ ਹੁੰਦੀਆਂ 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 ਘਰ ਆਉਂਦਿਆਂ ਤੱਕ ਉਹ ਸਭ ਦੀਆਂ ਕਲਗੀਆਂ ਗਾਇਬ ਹੋ ਗਈਆਂ ਤੇ ਕਬੀਰ ਦੀ ਉਵੇਂ ਜਿਵੇਂ ਰਹੀ। ਤੇ ਪੁੱਛਿਆ ਜੀ ਇਹ ਕਾਰਨ ਕੀ ਹੈ ਕਬੀਰ ਸਾਹਿਬ? ਕਹਿੰਦੇ ਬਈ ਇਹ ਮੇਰੇ ਰਾਮ ਦੀ ਖੇਡ ਹੈ, ਅਸੀਂ ਉਹਦਾ ਜਸ ਕਰਦੇ ਹਾਂ, ਉਹ ਸਾਡਾ ਜਸ ਕਰਾਉਣ ਵਾਸਤੇ ਇਹ ਸਾਰੀ ਖੇਡ ਤਾਂ ਉਸੇ ਨੇ ਕੀਤੀ ਹੈ, ਮੇਰਾ ਤਾਂ ਨਹੀਂ ਇਹਦੇ 'ਚ ਕੁਛ ਹੈ। ਕਹਿੰਦੇ ਹੈ ਕੀ, ਸਾਰੇ ਲੋਕਾਂ ਦੇ ਅਸੀਂ ਗਾਇਬ ਹੋ ਗਏ ਤੇ ਤੁਹਾਡੇ ਹੈ? ਉਹ ਕਹਿੰਦੇ ਵੀ ਬਾਤ ਇਹ ਹੈ, ਜਿੰਨੀ ਦੇਰ ਤੱਕ ਸਾਰਿਆਂ ਦੇ ਮਨਾਂ ਦੇ ਵਿੱਚ ਵਿਰਾਗ ਸੀ ਨਾ, ਨੌਜਵਾਨ ਮੌਤ ਹੋਈ ਸੀ। ਕਹਿੰਦੇ ਵਿਰਾਗ ਦੀ ਕਲਗੀ ਲਾ ਕੇ ਤੈਨੂੰ ਦਿਖਾਈ ਹੈ ਪਰਮਾਤਮਾ ਨੇ, ਉਪਰਾਮਤਾ ਜਿਹੜੀ ਹੈ ਉਹ ਮੋਹ ਮਮਤਾ ਨੂੰ ਤੋੜਦੀ ਹੈ, ਉਪਰਾਮਤਾ ਬਿਨ ਵੈਰਾਗ ਨਾ ਛੂਟ ਸਮਾਇਆ। ਕਹਿੰਦੇ ਮੇਰਾ ਵਿਰਾਗ ਉਸੇ ਤਰ੍ਹਾਂ ਕਾਇਮ ਹੈ, ਇਸ ਕਰਕੇ ਮੇਰੀ ਕਲਗੀ ਉਸੇ ਤਰ੍ਹਾਂ ਕਾਇਮ ਹੈ, ਪਰ ਇਹ ਵਚਨ ਕਿਸੇ ਨੂੰ ਦੱਸਣ ਵਾਲੇ ਨਹੀਂ ਹੁੰਦੇ। ਤੇ ਕਬੀਰ ਸਾਹਿਬ ਤਾਂ ਗਏ ਕਿਸੇ ਦੇ ਸੰਸਕਾਰ ਤੇ, ਪਿੱਛੇ ਇੱਕ ਪ੍ਰੇਮੀ ਆਇਆ, ਬੜੀ ਦੂਰ ਤੋਂ ਆਇਆ, ਕਦੇ ਕਬੀਰ ਦੇਖਿਆ ਨਹੀਂ, ਨਾ ਸੁਣਿਆ, ਬਰਕਤਾਂ ਸੁਣੀਆਂ ਨਾਮ ਦੀਆਂ, ਹੌਲੀ ਹੌਲੀ ਪੁੱਛ ਕੇ ਆਇਆ ਕਿ ਕਬੀਰ ਦਾ ਘਰ ਕਿੱਥੇ? ਕਹਿੰਦੇ ਜੀ ਉਹ ਸਾਹਮਣੇ ਆ, ਉੱਥੇ ਕਿਹੜਾ ਧੁੱਲ ਰੁੱਸ ਰਹੇ ਨੇ, ਉਹ ਤਾਂ ਗਰੀਬ ਖਾਨਾ ਹੈ, ਕਬੀਰ ਸਾਹਿਬ ਦਾ ਉੱਥੇ ਰੁੱਬੇ ਆ। ਆਵਾਜ਼ ਦਿੱਤੀ ਭਗਤ ਜੀ, ਭਗਤ ਜੀ ਹੈ ਨਹੀਂ ਸੀ, ਉਹ ਕਿਸੇ ਦੇ ਸੰਸਕਾਰ ਤੇ ਗਏ ਹੋਏ ਸੀ, ਮਾਤਾ ਲੋਹੀ ਨਿਕਲੀ ਬਾਹਰ, ਨੌਵੇਂ ਹੱਥ ਜੋੜੇ ਕਹਿਣਗੇ ਭਾਈ ਆ ਜਾਓ, ਭਗਤ ਜੀ ਤਾਂ ਹੈ ਨਹੀਂ, ਆ ਜਾਣਗੇ, ਤੁਸੀਂ ਆਓ, ਅਮੀਰਾਂ ਵਰਗੇ ਬਹੁਤੇ ਪਦਾਰਥ ਤਾਂ ਨਹੀਂ ਪਰ ਜੋ ਕੁਛ ਹੈ ਦੱਸੋ, ਰੋਟੀ ਦਿਆਂ ਤੁਹਾਨੂੰ, ਦੁੱਧ ਪੀਣਾ, ਲੱਸੀ ਪੀਣੀ ਹੈ, ਜੋ ਖਾਣਾ ਪੀਣਾ ਦੱਸੋ। ਹੱਥ ਜੋੜ ਕੇ ਕਹਿਣ ਲੱਗਿਆ ਮਾਤਾ ਤੁਸੀਂ ਮੈਨੂੰ ਰੋਟੀ ਪੁੱਛੀ, ਮੈਨੂੰ ਤਾਂ ਰੋਟੀ ਘਰ ਦੇ ਨਹੀਂ ਦਿੰਦੇ, ਤੁਸੀਂ ਮੈਨੂੰ ਦੁੱਧ ਪੁੱਛਿਆ, ਬੈਠਣ ਨੂੰ ਕਿਹਾ, ਮੈਨੂੰ ਤਾਂ ਗੁਆਂਢੀ ਰਿਸ਼ਤੇਦਾਰ ਕੋਈ ਬਹਿਣ ਨਹੀਂ ਦਿੰਦਾ। ਕਹਿਣ ਲੱਗੇ ਭਾਈ ਲੋਕਾਂ ਦੀ ਗੱਲ ਲੋਕਾਂ ਦੇ ਨਾਲ ਹੈ, ਮੈਨੂੰ ਤਾਂ ਮੇਰੇ ਪਤੀ ਤੋਂ ਇਹੀ ਸਿੱਖਿਆ ਮਿਲੀ ਹੋਈ ਹੈ, ਜਿਹੜਾ ਘਰ ਚੱਲ ਕੇ ਆਵੇ ਪਰਮੇਸ਼ਰ ਦਾ ਰੂਪ ਹੈ, ਤੂੰ ਸਾਡੇ ਲਈ ਤਾਂ ਪਰਮਾਤਮਾ ਦਾ ਰੂਪ ਹੈ, ਅਸੀਂ ਤਾਂ ਸੇਵਾ ਕਰਨੀ। ਤੇ ਨਹੀਂ ਮਾਤਾ ਮੈਂ ਪੁੱਛ ਨਹੀਂ ਸਕਣਾ, ਅੱਖਾਂ ਚੋਂ ਪਾਣੀ ਭਰ ਆਇਆ, ਤੇ ਜਦੋਂ ਭਗਤ ਜੀ ਆਉਣਗੇ ਮੈਂ ਦੁਬਾਰੇ ਆਊਂਗਾ। ਕਹਿੰਦੀ ਕੰਮ ਤਾਂ ਦੱਸ ਕੀ ਹੈ, ਜਿਹੜਾ ਭਗਤ ਜੀ ਨੂੰ ਲੋਚਦਾ ਕੀ ਪਤਾ, ਜੇ ਛੋਟਾ ਮੋਟਾ ਉਹ ਕੰਮ ਹੋਇਆ, ਜੇ ਐਸੀ ਸੇਵਾ ਹੋਈ ਮੈਂ ਹੀ ਕਰ ਦੂੰ। ਕਹਿੰਦੇ ਨਹੀਂ ਮਾਤਾ ਤੇਰੇ ਕਰਨ ਦੀ ਨਹੀਂ ਹੈ। ਕਹਿੰਦੀ ਦੱਸਣ ਤੋਂ ਪਤਾ ਲੱਗੇਗਾ, ਚਾਦਰ ਦੀ ਬੁਕਲ ਮਾਰੀ ਸੀ, ਉਹਨੇ ਚਾਦਰ ਦੀ ਬੁਕਲਿਆਂ ਲਾਹ ਕੇ ਕਹਿਣ ਲੱਗੇ, ਮਾਤਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਾਰੇ ਜਿਸਮ ਦੇ ਕੋਹੜ ਫੁੱਟਿਆ ਹੋਇਆ, ਮੈਂ ਕੋਹੜੀ ਹਾਂ, ਮੈਂ ਤਾਂ ਮਸਾਂ ਤੁਰ ਤੁਰ ਕੇ ਆਇਆ, ਲਹੂ ਦੀ ਪੀਕ ਚੋਂਦੀ ਆਈ ਹੈ, ਮੈਂ ਤਾਂ ਤੇਰੇ ਕੰਨੀ ਹੈਰਾਨ ਸੀ ਵੀ ਮੱਖੀਆਂ ਪਿੰਡਦੀਆਂ ਬਦਬੂ ਮਾਰਦੀ ਹੈ ਕਿ ਤੂੰ ਮੈਨੂੰ ਰੋਟੀ ਖਵਾਉਣ ਲਈ ਕਹਿ ਰਹੀ ਆ, ਦੁੱਧ ਪਿਆਉਣ ਲਈ ਕਹਿ ਰਹੀ ਆ, ਬਹਿਣ ਲਈ ਕਹਿ ਰਹੀ ਆ, ਮੈਨੂੰ ਤਾਂ ਘਰਦਿਆਂ ਨੇ ਘਰੋਂ ਕੱਢ ਦਿੱਤਾ ਤੇ ਸਾਨੂੰ ਕੋਹੜ ਹੋ ਜੂ। ਕੀ ਸੋਚ ਕੇ ਆਇਆ? ਕਹਿੰਦੇ ਜੀ ਮੈਨੂੰ ਪਤਾ ਲੱਗਿਆ ਵੀ ਕਬੀਰ ਸਾਹਿਬ ਜੀ ਦ੍ਰਿਸ਼ਟੀ ਕਰਦੇ ਨੇ ਕੋਹੜ ਹਟ ਜਾਂਦਾ, ਅਮੈ ਦ੍ਰਿਸ਼ੋ ਕਰੇ ਹਰੇ ਅਗ ਪਾਪ ਸਕਲ ਪਾਪ। ਲੋਹੀ ਹੱਸ ਕੇ ਕਹਿੰਦੀ ਇੰਨੇ ਕੁ ਛੋਟੇ ਕੰਮ ਵਾਸਤੇ ਤੂੰ ਭਗਤ ਜੀ ਦੀ ਉਡੀਕ ਕਰ ਰਿਹਾ, ਇਹੋ ਜਿਹੇ ਛੋਟੇ ਮੋਟੇ ਕੰਮ ਤਾਂ ਮੈਂ ਹੀ ਕਰ ਦਿੰਦੀ ਹੁੰਦੀ, ਇਹਦੇ ਲਈ ਭਗਤ ਜੀ ਨੂੰ ਖੇਚਲ ਦੇਣ ਦੀ ਲੋੜ ਨਹੀਂ, ਜੇ ਕੋਈ ਹੋਰ ਵੱਡਾ ਕੰਮ ਹੈ ਤਾਂ ਉਹ ਗੱਲ ਵੀ ਵੱਖਰੀ ਹੈ। ਕਹਿੰਦੇ ਨਹੀਂ ਜੀ ਇਹ, ਕਹਿੰਦੇ ਬਹਿ ਜਾ, ਪਰਮਾਤਮਾ ਨੂੰ ਧਿਆ ਕੇ ਆਪਣੇ ਨੇਤਰਾਂ ਦਾ ਜਿਹੜੀ ਉਹ ਰੂਹਾਨੀਅਤ ਸ਼ਕਤੀ ਜੋ ਪਰਮਾਤਮਾ ਦੀਆਂ ਬਰਕਤਾਂ ਲੋਹੀ ਦੇ ਨੇਤਰਾਂ ਵਿੱਚ ਸਨ ਉਹਦੇ ਵੱਲ ਦ੍ਰਿਸ਼ਟੀ ਪਾ ਕੇ ਕਹਿਣ ਲੱਗੀ ਕਹਿ ਰਾਮ। ਕਹਿੰਦੇ ਜੀ ਰਾਮ। ਕਹਿੰਦੇ ਫਿਰ ਕਹਿੰਦੇ ਇੱਕ ਵਾਰੀ ਰਾਮ, ਰਾਮ ਤੀਸਰੀ ਵਾਰੀ ਫਿਰ ਕਹਿੰਦੇ ਰਾਮ। ਕਹਿੰਦੇ ਰਾਮ, ਸਾਰਾ ਕੋਹੜ ਹਟ ਗਿਆ, ਕੰਚਨ ਵਰਗੀ ਦੇਹ ਹੋ ਗਈ, ਤਨ ਕਬੀਰ ਤਨ ਮਾਤਾ ਲੋਹੀ। ਦੇਖੋ ਜੀ ਜਿਹਨੂੰ ਜਿੱਥੋਂ ਮਿਲਿਆ ਚਾਹੇ ਲੋਕ ਜੋ ਮਰਜ਼ੀ ਕਹੀ, ਤਨ ਕਬੀਰ ਤਨ ਮਾਤਾ ਲੋਹੀ, ਤੁਰਿਆ ਜਾਂਦਾ ਇਹ ਧੰਨ ਕਬੀਰ ਜੀ ਦੇ ਘਰੋਂ ਮਾਤਾ ਵੀ ਏਡੀ ਬਰਕਤ ਤੁਰੇ ਜਾਂਦੇ, ਗਾਹਾਂ ਉਧਰੋਂ ਵਿਹਲਾ ਹੋ ਕੇ ਕਬੀਰ ਮਿਲਿਆ ਹੁੰਦਾ, ਉਹਨੂੰ ਕਿਹੜੇ ਪਤਾ ਸੀ ਇਹ ਕਬੀਰ ਹੈ। ਕਹਿੰਦਾ ਧੰਨ ਕਬੀਰ ਧੰਨ ਮਾਤਾ ਲੋਹੀ। ਸਾਹਿਬ ਕਹਿੰਦੇ ਕਿਹਾ ਜਾ ਬੰਦਾ ਮੈਂ ਸਾਹਮਣੇ ਤੁਰਿਆ ਜਾਂਦਾ ਤੇ ਨਾਲ ਧੰਨ ਕਹੀ ਜਾਂਦਾ ਤੇ ਨਾਲੇ ਬੁਲਾਉਂਦਾ ਵੀ ਮੈਨੂੰ। ਕਬੀਰ ਸਾਹਿਬ ਕਹਿੰਦੇ ਰੁਕੇ ਵੇ ਜਰਾ ਪ੍ਰੇਮੀਆਂ। ਹਾਂਜੀ ਕਹਿੰਦੇ ਕੀ ਗੱਲ, ਬੜਾ ਕਬੀਰ ਦਾ ਨਾਮ ਦੱਬਦਾ ਜਾਂਦਾ ਹੈ। ਕਹਿੰਦਾ ਜਪਾਨਾ ਤੇ ਜਿਹਨੂੰ ਕੋਈ ਨਹੀਂ ਸੀ ਜਾਣਦਾ, ਜਾ ਕੋ ਮੁਸ਼ਕਲ ਆਤਮਨ ਹੈ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣ ਸਾਖ ਵੇ ਪਾ ਦੇ ਖੜੇ ਸਭ ਹੋ ਚੁੱਕੇ ਆਸ ਚੁੱਕ ਹੈ ਉਸ ਸਰਾਓ ਚਿਤ ਆਵੇ ਉਸ ਪਾਰ ਬਹੰਤਰ ਤੇ ਨਤੀ। ਕਹਿਣ ਲੱਗਿਆ ਵੀ ਬਾਤ ਇਹ ਹੈ ਕਬੀਰ ਦੇ ਨਾਂ ਤਾਂ ਸੁਣਿਆ ਸੀ ਕਬੀਰ ਦਾ, ਪਰ ਕਬੀਰ ਦੀਆਂ ਬਰਕਤਾਂ ਨਹੀਂ ਸੀ ਦੇਖੀਆਂ। ਕਹਿੰਦਾ ਅੱਜ ਦੇਖੀਆਂ ਪਰ ਧੰਨ ਹੈ ਕਬੀਰ ਤੋਂ। ਉਹ ਕਹਿੰਦਾ ਦੇ ਕੀ ਦਿੱਤਾ ਕਬੀਰ ਨੇ? ਕਹਿੰਦਾ ਭਾਈ ਕੀ ਦੇ ਦਿੱਤਾ, ਮੈਂ ਕੋਹੜੀ ਸੀ, ਮੇਰਾ ਕੋਹੜ ਹਟਾਤਾ। ਕਹਿੰਦਾ ਤੂੰ ਕਬੀਰ ਨੂੰ ਮਿਲਿਆ ਕਦੇ? ਕਹਿੰਦਾ ਨਾ ਜੀ ਮਿਲਿਆ ਨਹੀਂ, ਪਰ ਮਿਲੂੰਗਾ, ਪਰ ਉਹ ਗਏ ਵੇ ਸੀ ਕਿਤੇ। ਕਹਿੰਦਾ ਕੋਹੜ ਕਿਹਨੇ ਹਟਾਤਾ ਤੇਰਾ? ਕਹਿੰਦਾ ਜੀ ਮਾਤਾ ਲੋਹੀ ਨੇ। ਉਹਨੇ ਕਿਵੇਂ ਹਟਾਇਆ? ਕਹਿੰਦਾ ਜੀ ਬਸ ਤਿੰਨ ਵਾਰੀ ਰਾਮ ਰਾਮ ਕਹਾ ਕੇ ਹਟਾ ਸਾ। ਕਹਿੰਦੇ ਤਿੰਨ ਵਾਰ? ਕਹਿੰਦੇ ਹਾਂਜੀ ਤਿੰਨ ਵਾਰ ਸੀ। ਜਾ ਕੋਈ ਕੋਲ ਹਟ ਗਿਆ ਤੇਰਾ, ਕੋਈ ਬਾਤ ਨੀ ਕਬੀਰ ਮੈਂ ਹੀ ਆ। ਉਹ ਪੈਰੀ ਡਿੱਗ ਪਿਆ, ਕਹਿੰਦਾ ਮਹਾਰਾਜ ਇੰਨੀ ਸਾਧਕੀ। ਕਹਿੰਦੇ ਜਾ ਹੁਣ ਤੂੰ। ਉਹ ਚਲਿਆ ਗਿਆ ਕਬੀਰ, ਆ ਕੇ ਬੈਠ ਗਿਆ। ਆਪਦਾ ਲੋਹੀ ਦਾ ਨਿਯਮ ਸੀ ਵੀ ਪਤੀ ਦੇ ਪੈਰਾਂ ਤੇ ਮੱਥਾ ਟੇਕਦੀ ਸੀ ਜਦੋਂ ਬਾਹਰੋਂ ਆ ਜਾਂਦਾ ਸੀ ਨਾ, ਕਬੀਰ ਸਾਹਿਬ ਆ ਕੇ ਚਰਨਾਂ ਚ ਮੱਥਾ ਟੇਕਣਾ। ਇਸਤਰੀ ਨੂੰ ਚੇਰੀ ਕੀ ਨਿਆਣੀ ਸੋਭਤ ਨਾ ਹੀ ਬਿਨ ਪਰਤਾਵੇ। ਮੱਥਾ ਟੇਕਣ ਲੱਗੀ ਕਬੀਰ ਨੇ ਮੁਧੂਰ ਵਸਨ ਕਰ ਲਿਆ, ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਮਹਾਰਾਜ ਜਦੋਂ ਤੇ ਉਹਨੂੰ ਦੰਨ ਦਵਾ ਕੇ ਜਿਹਨੇ ਮਹਾਰਾਜ ਸਾਹਿਬ ਨੂੰ ਕਢਾਇਆ ਸੀ ਉੱਥੇ ਤੇ ਤਫੇ ਦਾ ਹਾਲ ਕਰਾ ਕੇ ਗਏ ਸੀ, ਮਹਾਰਾਜ ਦੂਜੇ ਪਾਸੇ ਗਏ ਤੇ ਐਸੇ ਚਾਰ ਸਪੇਰੇ ਮਹਾਰਾਜ ਉਹ ਮੂੰਹ ਚਿਹਰਾ ਨਾ ਕਰਨ ਬਾਬਾ ਅਮਰਦਾਸ ਵੱਲ ਸੀ, ਉਹ ਬਾਅਦ ਚ ਗੁਰੂ ਅਮਰਦਾਸ ਬਣੇ ਤੇ ਕਬੀਰ ਸਾਹਿਬ ਨੇ ਮੂੰਹ ਦੋ ਪਾਸੇ ਨੂੰ ਕਰ ਲਿਆ, ਲੋਹੀ ਦੂਜੇ ਪਾਸੇ ਹੋਏ ਮੂੰਹ ਦੋ ਪਾਸੇ ਨੂੰ। ਜਦ ਇੱਕ ਦੋ ਵਾਰ ਤਿੰਨ ਵਾਰ ਜੇ ਕਬੀਰ ਚਿਹਰਾ ਹੀ ਨਹੀਂ ਕਰਦਾ ਲੋਹੀ ਵੱਲ ਨੂੰ, ਪਿੱਠ ਦੇ ਪਾਸੇ ਖੜੀ ਖੜੀ ਕਹਿਣ ਲੱਗੀ ਸਾਈਆਂ, ਇਹ ਫਿਰ ਬਰਾਗ ਦੀ ਉਹਦੀ ਅਵਸਥਾ ਲੋਹੀ ਦੀ ਕਬੀਰ ਨੂੰ ਆਪਣੀ ਬਾਣੀ ਚ ਲਿਖਣੀ ਪਈ। ਕਹਿਣ ਲੱਗੀ ਦੇਖ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਬਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਖ ਕਾਏ ਕੁਮਾਰੇ। ਆਰੇ ਨਾਲ ਚੀਰ ਦੇ ਲੋਹੀ, ਸੀ ਨੀ ਕਹੇਗੀ ਸੀ, ਆ ਕੰਸੀ ਚ ਆਰਾ ਦੇ ਦੇ ਉਹਦੇ ਹੇਠ, ਲੇਕਿਨ ਤੇਰੀ ਪਿੱਠ ਨਹੀਂ ਬਰਦਾਸ਼ਤ ਮੈਂ ਕਰ ਸਕਦੀ। ਇਹ ਆਰੇ ਨਾਲੋਂ ਭੇੜੀ ਹੈ, ਜੇ ਪਤੀ ਦੀ ਪਿੱਠ ਹੋ ਗਈ ਪਰਮਾਤਮਾ ਦੀ ਪਿੱਠ ਹੋ ਗਈ, ਹੋਇਆ ਕੀ ਹੈ ਮੇਰੇ ਕੋਲੋਂ?
जे मैं भुल गई हां जे मेरे को कोई कसूर हो गई है हां बारी मुख पेर प्यारे करबट दे मुख काहे को मारे तू मेरा कंत है मैं तेरी घरवाली हां डन दे दे जिड्डी मर्जी सजा दे दे मैं इतराज नहीं करूंगी छोटे जे गुनाह की बड़ी सजा दे दे लेकिन पिट ना कर दे मैनू तो हाले ये भी नहीं पता भी मेरे तो होया की है कहन लगे अच्छा कोड़ी आया सी कहिंदी हां जी आया सी ये कोड़ हटाया कहिंदी हां जी तुहाडे हुक्म है भी परोपकार करने कहिंदे ए ते नहीं मैं नाराज नाराज वाली गल जिहड़ी मैं तैनूं पुछदा अपने दसी चल पिट पिछे खड़ी है कई बारी राम कहया कहिंदी तीन बार कहिंदे इसे करके पिट कीती है इन्ना सस्ता एक तेनू एनिया बरकतां रब ने देतिया मेरी सेवा करन करके मेरी धर्म सपत्नी होने करके भी तू एक बारी राम कहा के सैकड़े लोगों का कोड़ हटा सकती है तेरे च बरकतां ने तेनू विश्वास नहीं है तू एक कोड़ी दे उत्ते राम तीन बारी की कहा कहती बस इस गल की नाराजगी है कहते इसी की है कहती फिर गल यह है हुण चेहरा सामने गल करके दस भी कसूर नहीं निकलूगी मेरी तू कहेगा भी तैं ठीक किया हां दस कबीर ने मूह कर लिया उधर कहती जी देखो कोड़ तो मैं हटाया ही एक बार कहा क्या कहते फिर वह झूठ बोलता भला मन साढ़े घर से लड़ाई पा गया नाले कोड़ हटा गया मैनू तो कहते जी तीन बारी कहाया कहती जी कहाया तीन बारे पर कोड़ तो एक बारी दे हटा सा कह दो बारी कल नहीं हटाया कहती अच्छा यहां दसो पति देव भी कोड़ लग्या क्यों से उन्होंने पता कहते उन्हें कोई पाप करिया पिछले जन्म से कहते फिर जो कोड़ तो हट जाता जो पाप हो जिम्मे पै रहे दोबारे फिर हो जाना सी पता की फायदा हो थोड़े को आए का अजे जड़ता रह जानी सी इन मुड़ के हो जाना सी कोड़ी दूजी बार कहा के कहते मैं ओदा पाप का नस किया एक बारी दुख का नाश किया एक बारी पाप का नाश किया सुने दुख पाप का नाश यह नाश किया कहता भी लोई चलो नाराजगी तो मेरी हूँ थोड़ी जी रह गई भी बाकी तो हो गई ठीक है भी जे ये गल है मैं खुश हाँ पर तीसरी बार क्यों गाया फिर कहते जी मैं सोचा भी थोड़े द्वारे तो आया है भी चल हूँ इनू मुक्त भी कर दी है कहते तीसरी बार कहा कि जमन मरन तो वैसे ही कर दिता भी जा भाई तो तू रोज रोज उन्हें कबीर भी कर दिया है इस करके ये जिहड़ी दृष्टि है ना नानक नदरी नजर निहाल गुरु साहिबाना दे विच है शुरू दे विच मैं बेनती की थी गुरसिखा दे विच भी है अवतारा पैगंबरा पीर संतां भगतां ये पांच थां ते रामानंद जी कहिंदे हे पीपा भगत जी ये पांच थावां ते शक्ति का फुहारा फुटदा जिस्म दे विचों चरणा विच हत्थां विच हिरदे विच रसना ते और नेत्रां नाम दियां बरकतां रामानंद जी ने पीपा भगत नूं दसदिआं होइआं बाकी सारे भगतां नाल विचार सांझे करदे तो इस करके साध सिंह जी गुरसिखां दी दृष्टि गुरसिखां दे चरणां दियां बरकतां उहनां दियां रसनां दियां बरकतां ते गुरसिख जो कह दिंदे उह वचन पूरे हो जांदे आ बाबा बुढ़ा साहिब ने जो वचन कहे पूरे हुंदे रहे गुरु कृपा करे आओ क्योंकि पहला अनाउंस जिहड़ा होया सी साध सिंह जी उहदे मुताबिक आपां उहदे समाप्ति करदे भाई साहब होरां ने दुबारे ए और मैं ये भी तुहानूं दसदा मैं नां तां नहीं जाणदा सकदा सा नां की तुहाडा गुरदेव सिंह जी मैं ये मैनूं जाणदे ना होर भी जाणदे पर मैं सीधे तौर ते नहीं सी जाणदा ते ऐतकी वार दा जिहड़ा समागम इह बणिआ इह भाई गुरदेव सिंह होरां नहीं बणाया असले विच शायद कमेटी वालिआं ने बाकीआं नूं कहिणा पता मैं उहदा तारसार ही हां ऐतकी वार किते उपल साहब थोड़ी जिही ढिल जाता करके जां की होइआ ਉਹ ਫਿਰ ਕਿਸੇ ਅੱਗੇ ਇਹ ਮੈਨੂੰ ਸੁਨੇਹਾ ਮਿਲਿਆ ਕਹਿੰਦੇ ਜੀ ਵੀ ਕਬੀਲੀ ਹੈ ਨੀ ਮੈਂ ਕਿਹਾ ਵੀ ਆਪਾਂ ਕਿਸੇ ਹੋਰ ਪਾਸੇ ਦੇ ਦਿੰਦੇ ਹਾਂ ਵੀ ਇਹ ਦੇਖ ਲਓ ਕਿਉਂਕਿ ਪਰ ਮੇਰਾ ਵੀ ਵਹਾਅ ਬਣਿਆ ਮੈਂ ਜਾਂਦਾ ਉੱਥੇ ਪਹਿਲਾਂ ਭਾਈ ਜਸਵੰਤ ਸਿੰਘ ਜੀ ਨੇ ਇੱਥੇ ਸੱਦਿਆ ਮੈਨੂੰ ਇਹਨਾਂ ਕਰਕੇ ਮੈਂ ਹਰ ਸਾਲ ਆਉਂਦਾ ਰਿਹਾ ਅਤੇ ਹੈ ਤਾਂ ਸਾਰੇ ਤੁਸੀਂ ਇੱਕੋ ਹੀ ਹੈ ਅਤੇ ਫਿਰ ਮੈਂ ਕਿਹਾ ਵੀ ਹੁਣ ਕਮੇਟੀ ਦਿੰਦੇ ਹਾਂ ਮੈਂ ਤਾਂ ਕਿਸੇ ਮੈਂ ਨਾਲ ਅੱਜ ਤੱਕ ਦੇ ਕਿਸੇ ਨੂੰ ਕਿਹਾ ਵੀ ਨਹੀਂ ਮੈਂ ਇਹ ਕਦੇ ਲੋੜ ਨਹੀਂ ਰੱਖੀ ਵੀ ਮੇਰੀ ਜੀ ਵੀਕ ਕਰਾ ਦਿਉ ਮੈਂ ਕਦੇ ਨਹੀਂ क्यों कही है भाई आ जिहड़े पैसे ने ते जाने चैरिटी नूं किराया मेरा लाया जहाज का चैरिटी ने लाया 375,000 रुपया जतीम बच्चों के उत्ते पढ़ाई से खर्च हो चुका है हुण तक मैं 275,000 कहता सी अकाउंटेंट कहता तुसी तां 1 करोड़ दे उहदे विच कर दिता 1 करोड़ है जी लख नहीं है ये 75 लख 3,75,00,000 रुपया खर्च हो चुका है वह कहते तुसी तां 1 करोड़ ही गायब करता मैं 2 करोड़ कहता रहा मैं भाई मैं हुण शोध कर लूंगा 1,000 बच्चे का की साड़ी चैरिटी खालसा चैरिटी का टीचा है 1,000 बच्चे ओदे लई घट्टो घट 10 करोड़ रुपया लगना है जिदे लई कदे अपील नहीं कीती ते ना करनी है इन्ने सालों तो बाद मैं हुण इसलिए दसन लग्या ते तां कि कम से कम जिहड़ा तुसी 5 छक्का देंदे हो ये कथा दे वास्ते आउंदा है इहदे च कथावाचक अपने परिवार नूं देवे अपने ते खर्चे लंघना चले ये उहदी मर्जी हुंदी है जिहड़े बेचारे जिन्हां दा रुजगार यही है उहनां दे लई मैं कोई शंका खड़ी करां जां उहनां नूं कहां वी उहनां दी माड़ी गल करदी नहीं ये फिर मेरी बात बुरी होगी जे मैनूं सीधे तौर ते मेरे परिवार लई रोजी रोटी दा प्रबंध मेरी कलगी वाले सतगुरु ने ऐसा साफ़सर कीता है कि मैं अपने बेटे गुरप्रीत सिंह नूं वी कहा वी बेटा सेवा दे च लग जा कोई नहीं तेरे अगे एक बेटा तू मेरे एक सी अपने लिए परमात्मा ने सब कुछ दिता होया जिहदे लई अगलियां पुस्तां दे विच वी रोजी रोटी चलती रहेगी धर्म की कृपा ते इसलिए ਇਹ ਤਾਂ ਹੁੰਦਾ ਵੀ ਮੇਰੇ ਵੀ ਕੋਈ ਕਰ ਦਿਓ ਜੀ ਮੈਨੂੰ ਉੱਥੇ ਜਿਹੜਾ $1,000 ਬਣੂਗਾ ਉਹੀ ਚੰਗਾ ਹੈ ਇਹ ਹਰੀ ਸੁਗਾ ਤੇ ਨਹੀਂ ਕੋਈ ਕਰੇ ਇਹ ਤੁਹਾਡਾ ਧਨ ਪੰਥਕ ਕਾਰਜਾਂ ਲਈ ਲੱਗ ਕੇ ਤੁਹਾਡੇ ਖਜ਼ਾਨਿਆਂ ਵਿੱਚ ਮਹਾਰਾਜ ਵਾਧਾ ਕਰਨ 3 ਗੁਰਦੁਆਰੇ ਸਾਹਿਬਾਨਾਂ ਦੀ ਸੇਵਾ ਹੋਈ ਹੈ ਤੁਸੀਂ ਆਪਣੀ ਅੱਖੀਂ ਜਾ ਕੇ ਵੇਖ ਲਓ ਅਕੈਡਮੀ ਬਣੀ ਹੈ ਜਿਹਦੇ 50 ਕਮਰੇ ਨੇ ਤੇ ਜਿਹਦੇ 'ਚ 1600 ਦੇ ਕਰੀਬ ਬੱਚਾ ਪੜ੍ਹ ਰਿਹਾ ਹੈ 108 ਮੁਲਾਜ਼ਮ ਇੰਪਲਾਈ ਕੰਮ ਕਰ ਰਹੇ ਤੇ 20 ਬੱਸਾਂ ਨੇ ਤੇ ਕਦੇ ਕਿਸੇ ਤੋਂ ਅਗਰਾਹੀ ਨਹੀਂ ਕਦੇ ਕਿਸੇ ਤੋਂ ਅਪੀਲ ਨਹੀਂ ਇਹ ਮੈਂ ਤੁਹਾਨੂੰ ਦੱਸਣਾ ਤਾਂ ਸ਼ੁਰੂ ਕੀਤਾ ਵੀ ਜਿਹੜੇ ਸਕੂਲਾਂ ਦੇ ਨਾਂ ਤੇ ਤੁਹਾਡੇ ਕੋਲੋਂ ਨਾ ਇੱਕ ਇੱਕ ਦੇ ਕੋਲੋਂ 1,000-1,000 2,000-2,000 ਪਾਉਂਡ ਵੀ ਲੈ ਜਾਂਦੇ ਆ ਜਾ ਕੇ ਦੇ ਦਿੱਤਾ ਲਓ ਵੀ ਚੰਦ ਕੀ ਆੜਦੇ ਨੇ ਉੱਥੇ ਕਰ ਕੀ ਰਹੇ ਨੇ ਉਹ ਅਸੀਂ ਬਿਨਾਂ ਕੁਛ ਮੰਗੇ ਤੋਂ ਜੇ ਇਹ ਹੋ ਸਕਦਾ ਹੈ ਤਾਂ ਉਹਨਾਂ ਦਾ ਮੰਗ ਕੇ ਵੀ ਕਿਉਂ ਨਹੀਂ ਹੋ ਰਿਹਾ ਉੱਥੇ ਜਾ ਕੇ ਦੇਖੋ ਵੀ ਨਿਆਣੇ ਕਿੰਨੇ ਪੜ੍ਹਦੇ ਫਰੀ ਅੱਖਾਂ ਖੋਲ ਕੇ ਦਾਨ ਕਰਿਆ ਕਰੋ ਅੱਖਾਂ ਬੰਦ ਕਰਕੇ ਨਾ ਕਰੋ ਸਮਾਂ ਨਿੜਿਆ ਹੋਣਾ ਹੈ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਭਾਈ ਗੁਰਦੇਵ ਸਿੰਘ ਜੀ ਇਹ ਫਿਰ ਵਰਿੰਦਰ ਸਿੰਘ ਸਾਡੇ ਕਾਕਾ ਜੀ ਕੋਲ ਬੈਠੇ ਹੈ ਇਹ ਇੱਥੇ ਸੰਥਿਆ ਦਿੰਦੇ ਹੈ ਕੁਲਦੀਪ ਸਿੰਘ ਜੀ ਦੇ ਨਾਲ ਅਤੇ ਫਿਰ ਉੱਪਰ ਸਾਹਿਬ ਇਹਨੂੰ ਫੋਨ ਕੀਤਾ ਵੀ ਭਾਈ ਤੁਸੀਂ ਦੇਖ ਲਓ ਇਹਨਾਂ ਦਾ ਤਾਲਮੇਲ ਹੋਇਆ ਅਤੇ ਫਿਰ ਤਾਂ ਇਹ 2 ਹਫ਼ਤੇ ਇਹ ਕਾਵਤਾ ਦਾ ਜੇ ਦੇਖੀਏ ਭਾਈ ਗੁਰਦੇਵ ਸਿੰਘ ਤੇਰਾ ਹੀ ਹੈ ਕਾਵਤਾ ਦਾ ਇਹ ਕਮੇਟੀ ਵਾਲਿਆਂ ਦਾ ਇੱਕ ਹਫ਼ਤਾ ਸੀ ਦੂਜੇ ਤੇ ਤੇਰੇ ਨਾਂ ਦਾ ਹਫ਼ਤਾ ਇਹਦਾ ਤਾਂ ਪੁੰਨ ਫਲ ਤੇ ਇਹਨੂੰ ਲੱਗਣਾ ਮੈਨੂੰ ਤਾਂ ਐਂ ਲੱਗਦਾ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰ ਲਈ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਰਾਗੀ ਸਿੰਘ ਸਾਹਿਬਾਨਾਂ ਦਾ ਪ੍ਰਬੰਧਕਾਂ ਦਾ ਭਾਈ ਇੱਥੇ ਦਾ ਵਾਤਾਵਰਨ ਇਸ ਢੰਗ ਦੇ ਨਾਲ ਵੀ ਕਲਗੀ ਧਰ ਪਾਤਸ਼ਾਹ ਨੇ ਆਪਣੀ ਪ੍ਰਾਤਨਤਾ ਕਾਇਮ ਰੱਖੀ ਹੋਈ ਹੈ ਆਪਣੀ ਉਹ ਮਰਿਆਦਾ ਜਿਹੜੀ ਗੁਰੂ ਨੂੰ ਪ੍ਰਵਾਨ ਹੈ ਉਹ ਤੁਹਾਡੇ ਇੱਥੇ ਪ੍ਰਵਾਨ ਹੈ ਇਹਨੂੰ ਜੋ ਮਰਜ਼ੀ ਕਹੀ ਜਾਣ ਦੂਸਰੇ ਊਂ ਜ਼ਰੂਰ ਬੋਲੀ ਜਾਣ ਤੁਸੀਂ ਨਹੀਂ ਪਰਵਾਹ ਕਰਨੀ ਮਹਾਰਾਜ ਦੀਆਂ ਖੁਸ਼ੀਆਂ ਲੈਂਦੇ ਰਹਿਣਾ ਇਸੇ ਤਰ੍ਹਾਂ ਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ